सतनाम श्री वाहे गुरु साहिब जी सुही महला पहला कार छेवा एक ओंकार सत गुर प्रसाद उज्जल कहा चिलकना कोट मां कालड़ी मास तोतिया झूठ ना उतरै जे सौ तोवा तेस उज्जल कहा चिलकना कोट मां कालड़ी मास तोतिया झूठ ना उतरै जे सौ तोवा तेस सजन से ही नाल मैं चल दिया नाल चलन जिथे लेखा मंगिया तिथे खड़े दिसन सजन से ही नाल मैं चल दिया नाल चलन जिथे लेखा मंगिया तिथे खड़े दिसन रहा वाहे गुरु जी का खालसा वाहे गुरु जी की फतेह।
परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सोबाए मान गुरु सवारे सतसंगी जनों सतगुरां दी असीस नाल आप जी रोजाना सतगुरां जी दे अमृत बचन जो मुख वाक श्री हरिमंदर साहब जी तो सतगुरु बख्शिश करदे ने उस दा पाठ और विचार श्रवण कर देखो। अज जो सतगुरां ने अमृत बचन हुक्म रूप विच बख्शिश कीता है ए अमृत बोल आद गुरु जगत गुर बाबा सतगुरु गुरु नानक देव सच्चे पातशाह जी महाराज हजूर ने अपनी मुबारक रसना तो उचारण किते हुए ने। आओ इस अमृत बचन दी विचार आरंभ करिए। सतगुरु गुरु नानक देव सच्चे पातशाह जी आप कृपा बख्शिश करो आप विच वर्त के हजूर आप ही पहे पावनी श्रद्धा नल विचार करा लवो। आप जितने सतगुरां दे दरबार विच उपस्थित हो जां देश प्रदेश विच बैठ विचार सर्वन कर रहे हो, करो कृपा साध संगत असीस बख्शो, अदब सहित उच्चारण करो जी सतनाम श्री वाहे गुरु जी। फिर उच्चारण करो जी सतनाम श्री वाहे गुरु जी,
सतनाम श्री वाहे गुरु साहिब जी, सोही महला पहला कार शेवा।
सोही राग है, इस विच धन गुरु नानक देव सच्चे पातशाह जी ने छेवें घर दे अंदर इस अमृत बचन नू उचारण कीता है। संगीत वाले पुरश दसदे ने जानकार कि सोही राग जेड़ा है ए मिलाप दा राग है। डॉक्टर तारन सिंह जी गुणा ने बड़े प्यारे इस संबंधी शब्द लिखे आ। वो कहने सोही राग सुहागणा दा राग है, जेड़ा असी आनंद कारज करने खां विवाह हुंदा है, सतगुरां ने लावां सोही राग विच उचारण कीतियां ने। सतगुरां ने सत संतोख कर पाओ कुड़म कुड़माई आया बलराम जीओ, सोही राग विच बख्शिश कीती है। धन फिर ए ना आखियन ए अमृत बचन भी सतगुरां ने सोही राग विच उचारण कीते। मेरे कहण तो मुराद सतगुरां ने सोही राग अंदर घर छेवें अंदर अपनी मुबारक रसना तो इस अमृत शब्द नू उचारण कीता है।
एक ओंकार सतगुर प्रसाद।
सतगुरां ने बाणी नू दर्ज करदिया संपादना करदिया जेड़ा ऊपर मंगल रखे जिस नू आपां वस्तु निर्देश मंगल उस दिन अर्ज कीती सी। एक ओंकार पार ब्रह्म परमेश्वर करतार वाहिगुरु जी एक ने, उस एक वर्गा दूसरा होर कोई नहीं। उस दी किसे नाल उपमा नहीं दित्ती जा सकती, उस दा कोई शरीक नहीं। एक ओंकार परमात्मा वाहिगुरु जी एक रस व्यापक ने ते पूरे सतगुरां दी सच्चे सतगुरु दी कृपा नाल प्रसाद नाल उन्हां दा मिलाप हुंदा है।
उज्जल कहा चिलकणा।
सतगुरु गुरु नानक साहब अमृत बचन पहली तुक विच कर रहे ने बख्शिश। उज्जल कहा चिलकणा, इहदा अर्थ है चमकदा होया कांसी दा बर्तन, कहे दा भांडा जिहड़ा सचमुच साफ भी है चे चमक रहा उजल रहा है।
कोटिम कालड़ी मास।
कोटिम एक शब्द है कोट, महाराज ने इत्थे लफ्ज लिखिया है कोटिम, इहदा अर्थ है मैं कोटिया। इहदा अर्थ होर सौखा करिए मैं उस कहन दे भांडे नू कसाया। उजल कहा चिलकना कोटिम कालड़ी मस, कालड़ी दा अर्थ है काली, मस दा अर्थ है शाही, कि चमकदा होया कह दा जिहड़ा बर्तन है कह दा भांडा है ओ साफ भी है ते बहुत लिश्क भी रहा है, पर जदो उस कह दे भांडे नू अपने हथ च पकड़ के अपने हथां नू उस भांडे दे विच कसाया, फिर बेनती है। मान लो कांसी दा कोई कोई बर्तन, थाली होवे, गलास होवे, कोई कौला होवे, छन्ना होवे, बाटी होवे, उस नू हथ च पकड़ के ਆਪਾਂ ਉਹਦੇ ਅੰਦਰ ਵਾਲੇ ਪਾਸੇ ਇਹਨਾਂ ਉਂਗਲਾਂ ਨਾਲ ਉਹਨੂੰ ਘਸਾਣਾ ਸ਼ੁਰੂ ਕਰ ਦਈਏ, ਜਿਵੇਂ ਭਾਂਡੇ ਮਾਂਜੀ ਦੇ ਨੀ ਜੀ, ਚਮਕਿਆ ਹੋਇਆ ਭਾਂਡਾ, ਲਿਸ਼ਕਦਾ ਹੋਇਆ ਕੈਂ ਦਾ ਬਰਤਨ, ਉਹਨੂੰ ਆਪਣੇ ਹੱਥਾਂ ਨਾਲ ਆਪਾਂ ਜਦੋਂ ਕਸਾਵਾਂਗੇ ਤੇ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਚਮਕ ਰਿਹਾ ਹੈ, ਬੜਾ ਉਜਲਾ ਹੈ, ਪਰ ਜਦੋਂ ਉਹਦੇ ਨਾਲ ਵਾਹ ਪੈਂਦਾ ਦੂਰੋਂ ਦੇਖਣ ਨੂੰ ਚਮਕ ਰਿਹਾ, ਪਰ ਜਦੋਂ ਉਸ ਨੂੰ ਕਸਾਇਆ ਗਿਆ ਤੇ ਹੱਥਾਂ ਦੀਆਂ ਉਂਗਲਾਂ ਦੇ ਉੱਤੇ ਕਾਲਖ ਜੰਮ ਗਈ, ਕਾਲੀ ਕਾਲੀ ਸ਼ਾਹੀ ਲੱਗ ਗਈ। ਇਹਦਾ ਮਤਲਬ ਚਮਕਦਾ ਹੋਇਆ ਬਰਤਨ ਹੈ, ਪਰ ਜਦੋਂ ਉਸ ਨੂੰ ਕਸਾਨੇ ਹਾਂ, ਉਹਨੂੰ ਵਰਤਨੇ ਆ ਜਾਂ ਉਹਦੇ ਚ ਹੱਥ ਮਾਰਨੇ ਆ ਤੇ ਹੱਥਾਂ ਨੂੰ ਉਸ ਦੀ ਕਾਲਕ ਲੱਗਦੀ ਹੈ।
ਧੋਤਿਆਂ ਝੂਠ ਨਾ ਉਤਰੈ,
ਕਾਂਸੀ ਦੇ ਬਰਤਨ ਵਿੱਚ ਜਿਹੜੀ ਕਾਲਕ ਹੈ, ਜੇ ਕਹੀਏ ਜੀ ਇਹਨੂੰ ਦੁਬਾਰਾ ਇੱਕ ਵਾਰੀ ਧੋ ਲੋ, ਪਿਆਰੇ ਉਹਨੂੰ ਸਵਾਹ ਨਾਲ ਧੋ ਲੋ, ਉਹਨੂੰ ਕੈਮੀਕਲ ਨਾਲ ਧੋ ਲੋ, ਉਹਨੂੰ ਦਹੀਂ ਨਾਲ ਧੋ ਲੋ, ਉਹਨੂੰ ਬਈ ਲੱਸੀ ਨਾਲ ਧੋ ਲੋ, ਕਹਿਣ ਦੇ ਭਾਂਡੇ ਨੂੰ ਰੇਤ ਨਾਲ ਮਾਂਜ ਲੋ, ਕਹਿਣ ਦੇ ਭਾਂਡੇ ਨੂੰ ਕਿਸੇ ਤੀਰਥ ਇਸ਼ਨਾਨ ਕਰਾ ਦਿਓ, ਤੀਰਥ ਵਾਲੀ ਜਗ੍ਹਾ ਤੇ ਡੋਬ ਕੇ ਲੈਓ। ਮਹਾਰਾਜ ਕਹਿੰਦੇ ਇੱਕ ਨਹੀਂ ਦੋ ਨਹੀਂ, ਉਸ ਭਾਂਡੇ ਨੂੰ 100 ਵਾਰੀ ਧੋ ਲੋ, ਫਿਰ ਬੇਨਤੀ। ਸੀ ਲਫਜ ਮਹਾਰਾਜ ਨੇ ਇਹੀ ਵਰਤਿਆ ਕਿ ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਉਹਨੂੰ ਧੋਣ ਦੇ ਨਾਲ ਉਸ ਦੀ ਕਾਲਖ ਨਹੀਂ ਜਾਂਦੀ।
ਜੇ 100 ਧੋਵਾਂ ਤਿਸ,
ਜੇ 100 ਧੋਵਾਂ ਤਿਸ, ਜੇ ਮੈਂ ਉਸ ਭਾਂਡੇ ਨੂੰ ਮੈਂ ਅਰਜ਼ ਕੀਤੀ 100 ਦਰ ਤੇ ਸੈਂਕੜੇ, ਜੇ 100 ਵਾਰੀ ਉਸ ਬਰਤਨ ਨੂੰ ਧੋ ਦਈਏ, ਪਿਆਰਿਓ ਇਹਨਾਂ ਧੋਣ ਦੇ ਬਾਵਜੂਦ ਉਸ ਚਮਕਦੇ ਕਹਿਣ ਦੇ ਭਾਂਡੇ ਦੇ ਅੰਦਰ ਦੀ ਕਾਲਖ ਨਹੀਂ ਜਾਣੀ। ਇਹ ਮੈਂ ਸਿਰਫ ਥੋੜੇ ਜੇ ਪਹਿਲੀ ਤੁਕ ਦੇ ਅਰਥ ਆਪ ਸੰਗਤ ਨਾਲ ਆਰੰਭਤਾ ਵਿੱਚ ਕੀਤੇ ਨੇ। ਉਂਝ ਅਸਲ ਚ ਇਹ ਜਿਹੜਾ ਸ਼ਬਦ ਹੈ, ਇਹਦੀ ਭੂਮਿਕਾ, ਇਹਦੀ ਉਥਾਨ ਕਾ ਜਿਹੜਾ ਇਤਿਹਾਸ ਨਾਲ ਸੰਬੰਧ ਦੱਸਿਆ ਜਾਂਦਾ ਕਿ ਇਹ ਸ਼ਬਦ ਸਤਿਗੁਰਾਂ ਨੇ ਸੱਜਣ ਦੇ ਪ੍ਰਥਾਏ ਉਚਾਰਨ ਕੀਤਾ ਹੈ, ਜਿਸ ਨੂੰ ਸੱਜਣ ਠੱਗ ਕਿਹਾ ਜਾਂਦਾ ਸੀ, ਮੈਂ ਕਿਹਾ ਜਾਂਦਾ ਲਫ਼ਜ਼ ਵਰਤਿਆ, ਪਰ ਇਸ ਸ਼ਬਦ ਨੇ, ਇਸ ਪਵਿੱਤਰ ਬਚਨ ਨੇ ਉਸਦੇ ਜੀਵਨ ਨੂੰ ਪਲਟ ਦਿੱਤਾ। ਇਹ ਸ਼ਬਦ ਸਤਿਗੁਰਾਂ ਨੇ ਸੱਜਣ ਪ੍ਰਥਾਏ ਉਚਾਰਨ ਕੀਤਾ ਹੈ। ਪਹਿਲਾਂ ਤਾਂ ਥੋੜੀ ਜਿਹੀ ਇੱਕ ਮੈਂ ਬੇਨਤੀ ਕਰਾਂਗਾ ਜੀ, ਜਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਥਾਏ ਸ਼ਬਦ ਨੇ ਨਾ ਜੀ, ਕਿਸੇ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਨੇ, ਭਾਵੇਂ ਉਹ ਬੰਦਿਆਂ ਨੂੰ ਧਰਤੀ ਤੋਂ ਗਿਆਨ ਸਦੀਆਂ ਹੋ ਚੁੱਕੀਆਂ ਨੇ, ਹੁਣ ਸੱਜਣ ਨੂੰ ਗਿਆਨ ਸਦੀਆਂ ਹੋ ਗਈਆਂ ਨੇ ਜੀ, ਪਰ ਜਿਹੜਾ ਸ਼ਬਦ ਵੀ ਪ੍ਰਥਾਏ ਉਚਾਰਨ ਕੀਤਾ ਭਗਤ ਸਾਹਿਬਾਨ ਜੀ ਨੇ, ਗੁਰੂ ਸਾਹਿਬਾਨ ਜੀ ਨੇ, ਹੋਰ ਸੌਖਾ ਸ਼ਬਦ ਵਰਤੀਏ, ਕਿਸੇ ਵੀ ਬੰਦੇ ਨੂੰ ਸੰਬੋਧਨ ਕਰਕੇ ਜਿਹੜਾ ਸ਼ਬਦ ਉਚਾਰਨ ਕੀਤਾ, ਜਿਸ ਧਰਤੀ ਤੇ ਉਚਾਰਨ ਕੀਤਾ, ਉਹ ਬੰਦਾ ਭਾਵੇਂ ਸੰਸਾਰ ਤੋਂ ਚਲਾ ਵੀ ਗਿਆ, ਪਰ ਪ੍ਰਥਾਏ ਸ਼ਬਦ ਸਰਬਦੇਸ਼ੀ ਤੇ ਸਰਬਕਾਲੀ ਨੇ। ਫਿਰ ਅਰਜ ਇਹ ਨਹੀਂ ਕਿ ਇਹ ਸ਼ਬਦ ਸਿਰਫ ਸੱਜਣ ਵਾਸਤੇ ਹੈ, ਯਾਦ ਰੱਖਿਓ ਸਰਬਦੇਸ਼ੀ, ਕਿਸੇ ਦੇਸ਼ ਵਿੱਚ ਵੀ, ਕਿਸੇ ਖਿੱਤੇ ਵਿੱਚ ਵੀ ਜਿਹਦੀ ਬਿਰਤੀ ਇਸ ਤਰ੍ਹਾਂ ਦੀ ਹੋਵੇਗੀ, ਜੋ ਸ਼ਬਦ ਵੀ ਦੱਸਿਆ, ਇਹ ਸ਼ਬਦ ਉਹਦੇ ਉੱਤੇ ਵੀ ਟੁਕੇਗਾ। ਸਰਬਕਾਲੀ ਭਾਵੇਂ ਅੱਜ ਹੋਵੇ, ਭਾਵੇਂ ਅੱਜ ਤੋਂ 500 ਸਾਲ ਬਾਅਦ ਦੀ ਗੱਲ ਕਰ ਲਓ, ਤੇ ਭਾਵੇਂ ਬੀਤੇ ਹੋਏ 500 ਸਾਲ ਦੀ, ਪ੍ਰਥਾਏ ਸ਼ਬਦ ਸਰਬਦੇਸੀ ਤੇ ਸਰਬਕਾਲੀ ਹੈ, ਤੇ ਉਹ ਕਿਤੇ ਵੀ ਟੁਕੇਗਾ, ਜਿਹੋ ਜਿਹਾ ਬੰਦਾ ਉਹਦਾ ਜੀਵਨ ਹੋਵੇਗਾ ਸ਼ਬਦ ਟੁਕੇਗਾ। ਬੜੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਥਾਏ ਸ਼ਬਦ ਨੇ, ਇੱਕ ਦੋ ਹੋਰ ਅਰਜ਼ ਕਰਨਾ, ਜਿਵੇਂ ਅਸੀਂ ਸਤਿਗੁਰਾਂ ਦਾ ਇੱਕ ਸ਼ਬਦ ਪੜ੍ਹਨੇ ਆ ਪ੍ਰਥਾਏ ਵਿੱਚੋਂ ਤੁਕਾਂ ਨੇ, ਸਿੱਖ ਆ ਕੇ ਕਹਿੰਦੇ ਨੇ ਗੁਰੂ ਅਰਜੁਨ ਦੇਵ ਜੀ ਨੂੰ, ਮੇਰੀ ਫਿਰ ਅਰਜ਼ੇ ਇਹ ਸ਼ਬਦ ਦਾ ਵਿਸ਼ਾ ਨਹੀਂ, ਪਰ ਮੈਂ ਤਾਂ ਅਰਜ਼ ਕੀਤੀ ਜੀ ਇਸ ਨੂੰ ਕੇਵਲ ਉਸ ਇਤਿਹਾਸ ਤੱਕ ਬੰਨ ਕੇ ਨਾ ਰੱਖੀਏ, ਜੇ ਅੱਜ ਮੇਰੇ ਅੰਦਰ ਦੀ ਬਿਰਤੀ ਸੱਚੀ ਮੁੱਚੀ, ਅੰਦਰ ਦੀ ਮੇਰਾ ਅੰਦਰ ਕਾਲਾ ਹੈ, ਬਾਹਰੋਂ ਮੈਂ ਪਰਨਾ ਵੀ ਪਾਇਆ ਹੈ, ਚਿੱਟੇ ਕੱਪੜੇ ਵੀ ਪਾਏ ਨੇ, ਉੱਤੇ ਮੈਂ ਕਿਰਪਾਨ ਵੀ ਪਾਈ ਏ, ਪਰ ਅੰਦਰ ਮੇਰੇ ਕਾਲਖ ਏ, ਪਰ ਇਹ ਸ਼ਬਦ ਮੇਰੇ ਉੱਤੇ ਵੀ ਟੁਕੇਗਾ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ, ਸਰਬ ਸ਼ਬਦ ਜਿਹੜਾ ਸਾਡੀ ਮੁਸ਼ਕਲ ਹੈ। ਅਸੀਂ ਮੈਂ ਹੁਣ ਕਥਾ ਕਰਾਂਗਾ, ਸੱਜਣ ਦੇ ਔਗਣ ਮੈਂ ਰੱਜ ਕੇ ਦੱਸਣੇ ਨੇ, ਬਾਬਾ ਜੀ ਨੇ ਉਹਦਾ ਜ਼ਿਕਰ ਕੀਤਾ, ਪਰ ਉਹ ਤਾਂ ਸੱਚੀ ਮੁੱਚੀ ਬਖਸ਼ਿਆ ਗਿਆ। ਪਰ ਜੇ ਅੱਜ ਵੀ ਸਾਡੀ ਬਿਰਤੀ ਇਹੋ ਜਿਹੀ ਹੈ ਜਿਹੜੀ ਸ਼ਬਦ ਵਿੱਚ ਕਹੀ ਗਈ ਏ, ਇਹ ਸ਼ਬਦ ਆਪਣੇ ਉੱਤੇ ਵੀ ਟੁਕੇਗਾ। ਇੱਕ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੈ ਜੀ, ਕਿ ਪ੍ਰਥਮੈ ਮਤਾ ਜੇ ਪੱਤਰੀ ਚਲਾਵੋ, ਜਦੋਂ ਸੂਲੀ ਚੜ ਕੇ ਆ ਰਿਹਾ, ਪ੍ਰਥਾਏ ਸ਼ਬਦ ਹੈ ਨਾ, ਪ੍ਰਥਮੈ ਮਤਾ ਜੇ ਪੱਤਰੀ ਚਲਾਵੋ, ਦੁਤੀਆ ਮਤਾ ਦੋ ਮਾਨਕ ਪਹੁੰਚਾਵੋ, ਤ੍ਰਿਤੀਆ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਹੁਣ ਸ਼ਬਦ ਦੇ ਪ੍ਰਥਾਏ ਜਦੋਂ ਸੂਲੀ ਚੜ ਕੇ ਆ ਰਿਹਾ, ਪਰ ਯਾਦ ਰੱਖੋ ਅੱਜ ਵੀ ਇਹ ਸ਼ਬਦ ਢੁਕਦਾ ਹੈ, ਉਹ ਅਰਥ ਆਪਣੇ ਰੂਹਾਨੀਅਤ ਦੇ ਅੱਜ ਵੀ ਰੱਖਦਾ ਕਿ ਜਦੋਂ ਬੰਦੇ ਨੂੰ ਮਾਰਨ ਵਾਸਤੇ ਹਕੂਮਤ ਵੀ ਚੜ੍ਹ ਕੇ ਆ ਜਾਏ, ਤਾਕਤ ਵਾਲਾ ਵੀ ਚੜ੍ਹ ਕੇ ਆ ਜਾਏ, ਅੱਜ ਵੀ ਸ਼ਬਦ ਕਹਿੰਦਾ ਸਾਰੇ ਆਸਰੇ ਛੱਡ ਕੇ ਸਤ ਨਾਮ ਵਾਹਿਗੁਰੂ ਦਾ ਸਹਾਰਾ ਲੈ ਲਈ, ਤੇਰਾ ਵਾਲ ਵੀ ਵਿੰਗਾ ਨਹੀਂ ਹੁੰਦਾ ਹੈਗਾ। ਮੈਂ ਫਿਰ ਬੇਨਤੀ ਕਰਾਂ, ਫਿਰ ਜਦੋਂ ਸੁਲੀ ਦੀ ਮੌਤ ਹੁੰਦੀ ਤੇ ਮਹਾਰਾਜ ਉਸ ਪ੍ਰਥਾ ਇੱਕ ਸ਼ਬਦ ਹੋਰ ਕਹਿੰਦੇ, ਉਹ ਸ਼ਬਦ ਹੈ ਸੁਲਹੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀਂ ਨਾ ਪਹੁੰਚਿਆ, ਸੁਲੀ ਹੋਏ ਮੂਆ ਨਾਪਾਕ, ਕਾਂਢ ਕੁਠਾਰ ਕਸਮ ਸਿਰ ਕਾਟਿਆ, ਖਿੰਦਮੈ ਹੋਏ ਗਿਆ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਮੇਰੀ ਫਿਰ ਬੇਨਤੀ, ਉਹ ਸੁਲੀ ਨੂੰ ਤਾਂ ਮਰਿਆ ਬਹੁਤ ਚਿਰ ਹੋ ਗਿਆ ਜੀ, ਪਰ ਅੱਜ ਵੀ ਇਹ ਸ਼ਬਦ ਕਹਿ ਰਿਹਾ ਭਾਈ ਨਿਰਵੈਰਾਂ ਨਾਲ ਜਿਹੜਾ ਵੈਰ ਕਮਾਏਗਾ ਨਾ ਉਹਦੀ ਹਾਲਤ ਐਸੀ ਹੋਵੇਗੀ ਜਿਵੇਂ ਸੁਲਹੀ ਦੀ ਹੋਈ ਹੈ। ਇੱਕ ਦੋ ਹੋਰ ਬੇਨਤੀਆਂ, ਭਗਤ ਬਾਣੀ ਚ ਪ੍ਰਥਾਏ ਸ਼ਬਦ ਕਾਫੀ ਨੇ ਜੀ, ਜਿਵੇਂ ਭਗਤ ਨਾਮਦੇਵ ਦਾ ਇੱਕ ਸ਼ਬਦ ਹੈ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਪਰ ਇਹ ਸ਼ਬਦ ਤਾਂ ਉਸ ਵਕਤ ਉਚਾਰਨ ਕੀਤਾ ਜਦੋਂ ਭਗਤ ਨਾਮਦੇਵ ਜੀ ਉੱਤੇ ਤਸ਼ੱਦਦ ਹੋ ਰਿਹਾ, ਤਸੀਹੇ ਦਿੱਤੇ ਜਾ ਰਹੇ ਨੇ। ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਲਾ, ਦੇਖੂ ਤੇਰਾ ਹਰ ਬੀਠਲਾ। ਪਰ ਪਿਆਰਿਓ, ਇਹ ਸ਼ਬਦ ਅੱਜ ਵੀ ਆਪਣੇ ਮੁਕੰਮਲ ਅਰਥ ਰੱਖ ਰਿਹਾ। ਕੱਲ ਸ਼ਾਇਦ ਅਰਜ਼ ਕੀਤੀ ਸੀ, ਪਰਸੋਂ ਕੱਲ ਹੀ, ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਭਾਈ ਸਾਹਿਬ ਭਾਈ ਲਾਲੋ ਜੀ ਨੂੰ ਮੁਖਾਤਬ ਕੀਤਾ। ਮੇਰੇ ਕਹਿਣ ਤੋਂ ਮੁਰਾਦ ਵੀ ਜਿਹੜੇ ਸ਼ਬਦ ਇਤਿਹਾਸ ਨਾਲ ਸੰਬੰਧਿਤ ਵੀ ਨੇ ਨਾ, ਉਹਨਾਂ ਸ਼ਬਦਾਂ ਨੂੰ ਇਹ ਮਤ ਸਮਝੀਏ ਕਿ ਪੁਰਾਣੀ ਬੀਤੀ ਗੱਲ, ਉਹ ਸ਼ਬਦ ਵਰਤਮਾਨ ਵਿੱਚ ਵੀ ਅਰਥ ਰੱਖਦਾ ਤੇ ਆਉਣ ਵਾਲੇ ਭਵਿੱਖ ਵਿੱਚ ਵੀ ਉਹਦੇ ਅਰਥ ਮੁਕੰਮਲ ਨੇ। ਇਹ ਜਿਹੜਾ ਸ਼ਬਦ ਕਈ ਵਾਰੀ ਹੁਕਮਨਾਮਾ ਆਇਆ ਜੀ, ਮੈਂ ਇਹ ਨਹੀਂ ਕਿ ਮੈਂ ਬਹੁਤ ਕੁਝ ਜਾਣਨਾ, ਮੈਂ ਰੋਜ਼ ਹਰ ਰੋਜ਼ ਬੇਨਤੀ ਕਰ ਰਿਹਾ ਕਿ ਜਿੰਨੀ ਕੁ ਸਤਿਗੁਰੂ ਸਮਤ ਦਿੰਦੇ ਨੇ ਓਨੀ ਕੁ ਆਪਾਂ ਗੱਲ ਕਰਨੀ। ਉਂਝ ਵਿਦਵਾਨ ਪੁਰਸ਼ ਸਾਰੇ ਮੰਨਦੇ ਨੇ ਕਿ ਇਹ ਸ਼ਬਦ, ਇਤਿਹਾਸਕਾਰ ਵੀ ਮੰਨਦੇ ਨੇ ਇਹ ਸ਼ਬਦ ਸਤਿਗੁਰਾਂ ਨੇ ਸੱਜਣ ਦੇ ਪ੍ਰਥਾ ਉਚਾਰਨ ਕੀਤਾ। ਇੱਥੇ ਇੱਕ ਸਵਾਲ ਹੈ ਕਿ ਉਸ ਦਿਨ ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨਾ ਜੀ ਸਨ ਕਿ ਜਾਂ ਉਹਨਾਂ ਦਾ ਬੇਟਾ ਸ਼ਹਿਜ਼ਾਦਾ ਸੀ? ਮੇਰੀ ਫਿਰ ਅਰਜ਼ ਸੁਣਿਓ, ਕਿਉਂਕਿ ਗੁਰੂ ਨਾਨਕ ਪ੍ਰਕਾਸ਼ ਵਿੱਚ ਤੇ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਇਹ ਸ਼ਬਦ ਲਿਖੇ ਨੇ ਜੀ ਕਿ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਚੁੱਕੇ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਉਂਦੇ ਆ ਤੇ ਭਾਈ ਮਰਦਾਨੇ ਦੇ ਬੇਟੇ ਸ਼ਹਿਜ਼ਾਦੇ ਨੂੰ ਨਾਲ ਜਾਂਦੇ ਆ, ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਉਹ ਤੁਲੰਬੇ ਜਾਂਦੇ ਆ, ਸੱਜਣ ਜਿਹੜਾ ਉਹਦੇ ਬੰਦੇ ਉਹਨਾਂ ਨੂੰ ਪਕੜ ਲੈਂਦੇ ਨੇ, ਉਹਦੇ ਹੱਥ ਪੈਰ ਬੰਨ ਦਿੰਦੇ ਨੇ, ਉਹ ਸਤਿਗੁਰਾਂ ਨੂੰ ਚੇਤੇ ਕਰਦਾ ਪੁਕਾਰਦਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਛੁਡਾਉਣ ਵਾਸਤੇ ਜਾਂਦੇ ਆ, ਤੇ ਸਤਿਗੁਰੂ ਇਹ ਸ਼ਬਦ ਆਪਣੀ ਰਸਨਾ ਤੋਂ ਉਚਾਰਦੇ ਆ ਜੀ। ਉੱਥੇ ਕਿਹਾ ਜਾਂਦਾ ਭਾਈ ਸ਼ਹਿਜ਼ਾਦਾ ਜੀ ਨਾਲ, ਭਾਈ ਸ਼ਹਿਜ਼ਾਦਾ, ਇਹ ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ। ਪਰ ਮੈਂ ਇਹ ਨਹੀਂ ਮੈਂ ਕਿ ਦਾਅਵਾ ਕਰ ਰਿਹਾ, ਜ਼ਿਆਦਾਤਰ ਜਿਹੜੇ ਵਿਦਵਾਨ ਨੇ, ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ, ਹੋਰ ਅਨੇਕਾਂ ਵਿਦਵਾਨ ਮੈਂ ਕਿਹਦਾ ਕਿਹਦਾ ਜ਼ਿਕਰ ਕਰਾਂ, ਉਹ ਸਾਰੇ ਇੱਕ ਗੱਲ ਕਹਿੰਦੇ ਨੇ, ਪਹਿਲੀ ਧਰਮਸ਼ਾਲ ਗੁਰੂ ਨਾਨਕ ਸਾਹਿਬ ਨੇ ਤੁਲੰਬੇ ਬੰਨੀ ਹੈ ਤੇ ਸੱਜਣ ਨੂੰ ਉਸਦਾ ਧਰਮਸ਼ਾਲੀਆ ਥਾਪਿਆ ਹੈ। ਜੇ ਪਹਿਲੀ ਧਰਮਸ਼ਾਲ ਹੈ ਉੱਥੇ ਉਹ ਸਾਰੇ ਸੱਜਣ ਕਹਿੰਦੇ ਆ ਜੀ, ਅਸਲ ਚ ਉਸ ਵਕਤ ਭਾਈ ਮਰਦਾਨਾ ਸਾਹਿਬ ਦੇ ਨਾਲ ਸਤਿਗੁਰਾਂ ਦੇ ਨਾਲ ਸਨ ਜੀ। ਮੈਂ ਤਾਂ ਅਰਜ਼ ਕੀਤੀ, ਪੁਰਾਤਨ ਜਨਮ ਸਾਖੀ ਵਾਲਾ ਠੱਗਾਂ ਦਾ ਜ਼ਿਕਰ ਕਰਦਾ, ਪਰ ਉਹ ਇਸ ਘਟਨਾ ਨੂੰ ਦੱਖਣ ਵਾਲੇ ਪਾਸੇ ਦੱਸਦਾ ਪਿਆ ਹੈ। ਮੈਂ ਸਿਰਫ ਇਸ ਕਰਕੇ ਵੀ ਇਸ ਖਿੱਚ ਧੂਚ ਨਹੀਂ ਪੈਣਾ, ਕਿਉਂਕਿ ਬਾਹਰ ਸਾਹਮਣੇ ਨੂੰ ਕਿਸੇ ਪੁੱਛਿਆ ਜੀ ਸਿੱਧ ਕਰੋ, ਮੈਂ ਗੱਲ ਸਿੱਧ ਕਰਨ ਵਾਲੀ ਨਹੀਂ। ਪਰ ਜ਼ਿਆਦਾਤਰ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਆ ਕਿ ਭਾਈ ਮਰਦਾਨਾ ਜੀ, ਮੈਂ ਜਿਨ੍ਹਾਂ ਨੇ ਭਾਈ ਸ਼ਹਿਜ਼ਾਦੇ ਦਾ ਜ਼ਿਕਰ ਕੀਤਾ ਉਹਦਾ ਵੀ ਜ਼ਿਕਰ ਕਰ ਦਿੱਤਾ, ਪਰ ਮੈਂ ਕੋਈ ਇਹ ਨਹੀਂ ਕਿ ਫੈਸਲੇ ਦੇ ਰਿਹਾ। ਜ਼ਿਆਦਾਤਰ ਵਿਦਵਾਨ ਕਹਿੰਦੇ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਨੇ, ਤੇ ਉਹ ਸਤਿਗੁਰਾਂ ਦੇ ਨਾਲ ਜਦੋਂ ਗਏ ਆ ਤੇ ਇਹ ਸੱਜਣ ਦੇ ਘਰ ਪਹੁੰਚਦੇ ਆ। ਵੈਸੇ ਸੱਜਣ ਦੀ ਹਵੇਲੀ ਬਹੁਤ ਕਮਾਲ ਦੀ ਸੀ ਜੀ, ਇਹ ਆਪਣੇ ਮੱਥੇ ਦੇ ਉੱਤੇ ਤਿਲਕ ਲਾਉਂਦਾ ਹੁੰਦਾ ਸੀ, ਇਹ ਵੀ ਕਿਹਾ ਜਾਂਦਾ। ਇਹ ਵੀ ਲੋਕ ਆਖਦੇ ਨੇ ਕਿ ਇਹਨੇ ਆਪਣੇ ਘਰ ਵਿੱਚ ਦੋ ਤਰ੍ਹਾਂ ਦੇ ਭਾਂਡੇ ਰੱਖੇ ਸਨ, ਇੱਕ ਮੱਟ ਪਾਣੀ ਦੇ ਭਰੇ ਸਨ ਜਿੱਥੋਂ ਹਿੰਦੂ ਪਾਣੀ ਪੀਂਦੇ ਸਨ, ਤੇ ਦੂਜੇ ਮੱਟ ਜਿਹੜੇ ਸਨ ਉਹ ਭਰੇ ਹੋਏ ਸਨ, ਉਹਦੇ ਵਿੱਚੋਂ ਮੁਸਲਮਾਨ ਪਾਣੀ ਪੀਂਦੇ ਸਨ। ਇੱਕ ਪਾਸੇ ਇਹਨੇ ਦਿਓਰਾ ਦੇਵਾਲਿਆ ਬਣਾਇਆ ਸੀ ਕਿ ਜੇ ਹਿੰਦੂ ਕੋਈ ਆਵੇ ਤੇ ਉਸ ਦੀ ਪੂਜਾ ਵਾਸਤੇ ਉਹਨੇ ਮੰਦਰ ਬਣਾਇਆ, ਤੇ ਦੂਜੇ ਪਾਸੇ ਉਹਨੇ ਆਪਣੀ ਹੀ ਉਸ ਸਰਾਂ ਕਹਿ ਲੋ, ਹਵੇਲੀ ਕਹਿ ਲੋ, ਚਲੋ ਲਫ਼ਜ਼ ਜ਼ਿਆਦਾ ਵਿਦਵਾਨਾਂ ਨੇ ਸਰਾਂ ਵਰਤਿਆ, ਉਹਦੀ ਸਰਾਂ ਵਿੱਚ ਇੱਕ ਪਾਸੇ ਮਸਜਿਦ ਬਣੀ ਹੋਈ ਸੀ। ਹਿੰਦੂ ਆਉਂਦੇ ਸਨ, ਉਹ ਸਾਰੇ ਕਹਿੰਦੇ ਸਨ ਸੱਜਣ ਸ਼ਾਹ, ਤੇ ਮੁਸਲਮਾਨ ਕਹਿੰਦੇ ਹੁੰਦੇ ਸਨ ਸ਼ੈਖ ਸੱਜਣ। ਇਹਦਾ ਮਤਲਬ ਇਹ ਜਦੋਂ ਇਹਦੇ ਕੋਲ ਕੋਈ ਆਉਂਦਾ ਸੀ, ਆਓ ਭਗਤ ਬਹੁਤ ਕਰਦਾ ਸੀ। ਯਾਦ ਰੱਖਿਓ, ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਨੇ ਜਦੋਂ ਇਹਨੇ ਸ਼ੁਰੂਆਤ ਕੀਤੀ ਉਦੋਂ ਇਹ ਮਾੜਾ ਨਹੀਂ ਸੀ, ਇਹਨੇ ਸਰਾਂ ਬਣਾਈ, ਇਹਦੇ ਮਨ ਚ ਆਇਆ ਮੈਂ ਚਲੋ ਆਉਣ ਜਾਣ ਵਾਲੇ ਲੋਕਾਂ ਦੀ ਸੇਵਾ ਕਰਾਂਗਾ, ਖਿਦਮਤ ਕਰਾਂਗਾ। ਪਰ ਪਿਆਰਿਓ, ਸੰਸਾਰ ਤਿਲਕਣ ਬਾਜੀ ਹੈ। ਇੱਕ ਮੈਂ ਬੜੀ ਗੱਲ ਸਪਸ਼ਟ ਕਹਿੰਦਾ ਹੁੰਦਾ, ਇਹ ਸਾਰਿਆਂ ਨੂੰ, ਕੱਲੀ ਇਹ ਨਹੀਂ ਕਿ ਇਹ ਕਿਸੇ ਬੰਦੇ ਲਈ, ਕਦੀ ਵੀ ਕਿਸੇ ਵੀ ਗੁਣ ਦਾ ਦਾਵਾ ਨਾ ਕਰੀਏ। ਪਤਾ ਨਹੀਂ ਇਹ ਸਰੀਰ ਚੋਂ ਸਾਹ ਨਿਕਲਣ ਤੋਂ ਪਹਿਲਾਂ ਪਹਿਲਾਂ ਮੇਰੇ ਨਾਲ ਕੀ ਕੁਝ ਵਾਪਰ ਜਾਣਾ ਹੈ। ਜਿਹੜੇ ਬੰਦੇ ਦਾਅਵੇ ਕਰਨਾ ਪੈਂਦੇ ਨਾ, ਅੱਜ ਤੋਂ ਬਾਅਦ ਮੈਂ ਆਹ ਨਹੀਂ ਕਰਨਾ, ਅੱਜ ਤੋਂ ਬਾਅਦ, ਮੈਂ ਕਹਿੰਦਾ ਇੱਕ ਸ਼ਬਦ ਵਰਤਿਆ ਕਰੀਏ ਵੀ ਅੱਜ ਮੈਂ ਇੱਥੇ ਕਾਇਮ ਹਾਂ, ਕੱਲ ਨੂੰ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਤੇ ਕੀ ਵਾਪਰਨਾ ਹੈ। ਜਦੋਂ ਕਹਿੰਦਾ ਮੈਂ ਇਸ ਤਰ੍ਹਾਂ ਪਰਨ ਕਰਨਾ ਵਾ, ਪਿਆਰਿਓ ਕੋਈ ਪਤਾ ਨਹੀਂ ਕੱਲ ਨੂੰ ਸਾਡੇ ਨਾਲ ਕੀ ਵਾਪਰ ਜਾਣਾ ਹੈ। ਮੈਂ ਇਸ ਕਰਕੇ ਅਰਜ਼ ਕੀਤੀ ਕਿ ਸਤਿਗੁਰਾਂ ਨੇ ਇਹ ਬਾਣੀ ਚ ਬਖਸ਼ਿਸ਼ ਕੀਤੀ। ਕਹਿਣ ਲੱਗੇ ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਈ। ਫਿਰ ਅਰਜ਼ ਹੈ ਕਿ ਕਦੀ ਹੰਕਾਰ ਨਾ ਕਰ ਤੇ ਕਿਸੇ ਗਰੀਬ ਨੂੰ ਵੇਖ ਕੇ ਉਹਦਾ ਮਜ਼ਾਕ ਨਾ ਉਡਾ। ਕਿਉਂ ਜੀ? ਕਹਿੰਦੇ ਕਿਸੇ ਦੇ ਬੰਦੇ ਦੀ ਬੇੜੀ ਡੁੱਬਦੀ ਹੋਵੇ, ਭਾਵੇਂ ਉਹਦੇ ਬਿਜ਼ਨਸ ਪੱਖੋਂ ਡੁੱਬ ਰਿਹਾ ਹੋਵੇ, ਉਹ ਜੀਵਨ ਪੱਖੋਂ ਡੁੱਬ ਰਿਹਾ ਹੋਵੇ, ਉਹ ਸਰੀਰਕ ਬਿਮਾਰੀ ਕਰਕੇ ਖਤਮ ਹੋ ਰਿਹਾ ਹੋਵੇ, ਆਪਣੇ ਵਿਰੋਧੀ ਨੂੰ ਵੀ ਡੁੱਬਦੇ ਹੋਏ ਨੂੰ ਕਦੀ ਮਜ਼ਾਕ ਨਾ ਉਡਾ, ਨਾ ਹੱਸ। ਕਿਉਂ? ਕਿਉਂਕਿ ਅਜੇ ਤੂੰ ਆਪ ਬੇੜੀ ਵਿੱਚ ਸਵਾਰ ਹੈ, ਜਿੰਨੀ ਦੇਰ ਸਾਗ ਨੇ ਪਤਾ ਨਹੀਂ ਕੱਲ ਨੂੰ ਤੇਰੇ ਨਾਲ ਕੀ ਬਣ ਜਾਣਾ ਹੈ। ਕਿੱਡਾ ਪਿਆਰਾ ਬਚਨ ਕਿਹਾ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੇ ਸੁਣਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਕੀ ਪਤਾ ਕੱਲ ਨੂੰ ਮੇਰੇ ਨਾਲ ਕੀ ਹੋਣਾ ਹੈ। ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਨੇ ਬੰਦਾ ਚੰਗਾ ਸੀ, ਕਹਿੰਦੇ ਨੇ ਇਹਨੇ ਸਰਾਂ ਬਣਾਈ, ਆਏ ਗਏ ਦੀ ਆਓ ਭਗਤ ਕਰਦਾ ਸੀ, ਪਰ ਸੰਗਤ ਇਹੋ ਜਿਹਾਂ ਦੀ ਮਿਲ ਗਈ, ਪੈਸਾ ਵੀ ਆ ਗਿਆ ਤੇ ਅੰਦਰ ਬਿਰਤੀ ਖੰਸਿਆਰੀ ਹੋ ਗਈ। ਹੁਣ ਇਹਨੇ ਸਰਾਂ ਦੇ ਵਿੱਚ ਤਹਿਖਾਨੇ ਵੀ ਬਣਾ ਲਏ, ਉੱਥੇ ਕੰਮ ਕਰਨ ਵਾਲੇ ਬੰਦੇ ਵੀ ਰੱਖ ਲਏ, ਹਿੱਸਾ ਸਭ ਨੂੰ ਦਿੰਦਾ। ਪਿਆਰਿਓ, ਹੱਥ ਵਿੱਚ ਮਾਲਾ, ਮੱਥੇ ਤੇ ਤਿਲਕ ਵੀ, ਉਹ ਭਾਈ ਸਾਹਿਬ ਦਾ ਕਹਿੰਦੇ ਤਿਲਕ ਵੀ ਲਾਉਂਦਾ ਹੈ। ਇਹਦੀ ਸ਼ਬਦਾਵਲੀ ਦੋਨਾਂ ਤਰ੍ਹਾਂ ਦੀ ਵਰਦਾ ਹੈ, ਅੱਲਾ ਵੀ ਵਰਦਾ ਤੇ ਰਾਮ ਵੀ ਵਰਦਾ ਹੈ। ਹੁਣ ਜਿਹੜਾ ਬੰਦਾ ਇਹਦੀ ਸਰਾਂ ਵਿੱਚ ਆ ਜਾਂਦਾ, ਪਿਆਰਿਓ ਉਹਨੂੰ ਪ੍ਰਸ਼ਾਦ ਪਾਣੀ ਛਕਾਉਂਦੇ ਨੇ ਜੀ, ਉਹਨੂੰ ਇਸ਼ਨਾਨ ਦਾ ਪ੍ਰਬੰਧ ਕਰਾਉਂਦੇ ਨੇ, ਹੱਥ ਪੈਰ ਧਵਾਉਂਦੇ ਨੇ, ਜਦੋਂ ਵੇਖਦੇ ਨੇ ਬੰਦਾ ਚੋਖੇ ਮਾਲ ਵਾਲਾ ਹੈ, ਉਸ ਨੂੰ ਕਤਲ ਕਰ ਦਿੰਦੇ ਆ ਤੇ ਸਭ ਕੁਝ ਉਸ ਬੰਦੇ ਦਾ ਲੁੱਟ ਲੈਂਦੇ ਆ। ਯਾਦ ਰੱਖਿਓ, ਇਸ ਦਾ ਉਧਾਰ ਕਰਨ ਦੇ ਲਈ ਮੇਰੇ ਧੰਨ ਗੁਰੂ ਨਾਨਕ ਸਾਹਿਬ ਅੱਜ ਉਹਦੀ ਸਰਾਂ ਵਿੱਚ ਪਹੁੰਚੇ ਆ। ਮੈਂ ਥੋੜੀ ਜਿਹੀ ਭੂਮਿਕਾ ਬੰਨੀ ਹੈ ਜੀ, ਮੈਨੂੰ ਇਹ ਪਤਾ ਹੈ, ਸਭ ਨੂੰ ਪਤਾ ਹੈ ਕਿ ਸ਼ਬਦ ਕਿਸ ਪ੍ਰਥਾਇਕ ਹੈ, ਪਰ ਲੜੀਵਾਲ ਚੱਲ ਰਹੀ ਹੈ ਜਾਂ ਸ਼ਬਦ ਅੱਜ ਆਇਆ ਹੁਕਮ, ਤੇ ਮੇਰਾ ਫਰਜ਼ ਬਣਦਾ ਸੀ ਥੋੜੀ ਜਿਹੀ ਭੂਮਿਕਾ ਆਪਣਾ ਸਾਂਝੀ ਕਰ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜਾਂਦੇ ਆ, ਸਤਿਗੁਰਾਂ ਦੇ ਪਾਵਨ ਪਵਿੱਤਰ ਮੁਖ ਦੇ ਉੱਪਰ ਨਾਮ ਦੀ ਬਖਸ਼ਿਸ਼ ਹੈ, ਲਾਲੀ ਡਲਕਾਂ ਮਾਰਦੀ ਹੈ, ਇਹ ਪੂਰਾ ਖਿੜਿਆ ਹੋਇਆ ਮਸਤਕ ਹੱਸੂ ਹੱਸੂ ਕਰਦਾ ਸਤਿਗੁਰਾਂ ਦਾ ਸਵਰੂਪ, ਇਹ ਸੋਚਦਾ ਵੀ ਅੱਜ ਬਹੁਤ ਵੱਡਾ ਕੋਈ ਧਨਾੜ ਵਪਾਰੀ ਆਇਆ ਹੈ। ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਰਹਿਣ ਵਾਸਤੇ ਥਾਂ ਦਿੰਦੇ ਨੇ। ਇਤਿਹਾਸ ਕਹਿੰਦਾ ਇਹਦਾ ਇੱਕ ਆਦਮੀ ਆਇਆ, ਉਹਨੇ ਪਾਣੀ ਪਕੜਿਆ, ਪਰਨਾ ਪਕੜਿਆ, ਕਹਿੰਦਾ ਮਹਾਰਾਜ ਜੀ ਨੂੰ ਲਿਆਓ, ਮੈਂ ਤੁਹਾਡੇ ਹੱਥ ਧਵਾ ਦਿਆਂ, ਮੈਂ ਚਰਨ ਧਵਾ ਦਿਆਂ। ਮਹਾਰਾਜ ਕਹਿਣ ਲੱਗੇ ਨਹੀਂ, ਅਸੀਂ ਸੁੱਚੇ ਹੀ ਖਾਂ, ਟਿਕ ਜਾਂਦੇ ਹਾਂ। ਫਿਰ ਉਹ ਵਾਰ ਵਾਰ ਆਉਂਦੇ ਨੇ, ਕੁਝ ਜਲ ਪਾਣੀ ਛਕੋਗੇ, ਪ੍ਰਸ਼ਾਦ ਪਾਣੀ ਛਕੋਗੇ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਨਾਮ ਨਾਲ ਤ੍ਰਿਪਤ ਹੋਏ ਆ, ਕਿਸੇ ਭੋਜਨ ਦੀ ਲੋੜ ਨਹੀਂ। ਉਹ ਫਿਰ ਵੇਟ ਕਰਦਾ ਵੀ ਜਦੋਂ ਇਹ ਰਾਤ ਨੂੰ ਆਰਾਮ ਕਰਨਗੇ, ਸੌਂ ਜਾਣਗੇ, ਫਿਰ ਮੈਂ ਇਹਨਾਂ ਦਾ ਕਤਲ ਕਰਾਂਗਾ ਜਾਂ ਖਤਮ ਕਰਾਂਗਾ, ਮੈਂ ਸਭ ਕੁਝ ਲੁੱਟ ਲਵਾਂਗਾ। ਪਰ ਇਹਨੂੰ ਪਤਾ ਨਹੀਂ ਕਿ ਅੱਜ ਰਾਤ ਤੇਰਾ ਨਵਾਂ ਜਨਮ ਹੋਣ ਵਾਲਾ ਹੈ। ਫਿਰ ਅਰਜ਼ ਸੁਣਿਓ, ਇੱਕ ਤੈਨੂੰ ਮਾਪਿਆਂ ਨੇ ਜਨਮ ਦਿੱਤਾ ਤੇ ਉਹਨਾਂ ਨੇ ਨਾਮ ਸੱਜਣ ਰੱਖਿਆ, ਤੂੰ ਆਪਣੇ ਕਰਮ ਕਰਤੂਤਾਂ ਕਰਕੇ ਨਾਲ ਠੱਗ ਬਣ ਚੁੱਕਾ, ਪਰ ਅੱਜ ਤੱਕ ਤੈਨੂੰ ਠੱਗ ਕਹਿੰਦਾ ਕੋਈ ਨਹੀਂ ਪਿਆ। ਫਿਰ ਯਾਦ ਰੱਖਿਓ, ਗੁਰੂ ਸਾਹਿਬ ਵੇਲੇ ਉਹ ਠੱਗ ਥੋੜਾ ਕਹਿ ਰਹੇ ਸਨ, ਸਾਰੇ ਸੱਜਣ ਹੀ ਕਹਿੰਦੇ ਸਨ। ਪਰ ਮਹਾਰਾਜ ਜੀ ਨੇ ਜਦੋਂ ਆਹ ਬਚਨ ਕੀਤਾ, ਇਹਦੇ ਵਿੱਚ ਦੱਸ ਦਿੱਤਾ ਵੀ ਅਸਲ ਵਿੱਚ ਉਹ ਠੱਗ ਹੈ, ਉਹਦਾ ਮਾਪਿਆਂ ਨਾਮ ਸੱਜਣ ਰੱਖਿਆ, ਕਰਤੂਤ ਕਰਕੇ ਠੱਗ ਬਣ ਗਿਆ, ਪਰ ਅੱਜ ਰਾਤ ਸੱਜਣ ਦਾ ਨਵਾਂ ਜਨਮ ਹੋਣ ਵਾਲਾ। ਉਹਨੂੰ ਇਹ ਪਤਾ ਹੀ ਨਹੀਂ ਕਿ ਸਵੇਰ ਤੱਕ ਮੇਰੇ ਨਾਲ ਕੀ ਬੀਤ ਜਾਣੀ ਹੈ। ਤੇ ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ, ਗੁਰਮੁਖੋ ਸੱਚ ਇਹ ਵੇ ਕਿ ਗੁਰ ਪ੍ਰਸਾਦ ਦਾ ਕੋਈ ਪਤਾ ਨਹੀਂ ਕਿਸ ਘੜੀ ਕਿਸ ਪੜਾਂ ਤੇ ਕਿਹਦੇ ਉੱਤੇ ਵਰਤ ਜਾਣੀ ਹੈ। ਜੇ ਇਹ ਕਹੀਏ ਵੀ ਉੱਦਮ ਕਰਨੇ ਆ, ਸਾਧਨਾ ਕਰਨੇ ਆ, ਕਮਾਈਆਂ ਕਰਕੇ ਕਿਰਪਾ ਮਿਲਦੀ ਹੈ, ਉਹ ਨਹੀਂ ਪਿਆਰਿਓ, ਕਮਾਈਆਂ ਕਰਕੇ ਕਿਰਪਾ ਮਿਲਦੀ, ਪਰਮਾਤਮਾ ਦਾ ਕੋਈ ਕਿਰਪਾ ਦਾ ਸਿਲੇਬਸ ਹੈ? ਉਸ ਦਿਨ ਅਰਜ਼ ਕੀਤੀ, ਹਜ਼ੂਰ ਪਾਕ ਪਟਨ ਗਏ, ਥੋੜੀ ਜਿਹੀ ਇੱਕ ਦੋ ਬੇਨਤੀ ਕਰਕੇ ਆਪਾਂ ਸ਼ਬਦ ਦੇ ਅਰਥਾਂ ਵੱਲ ਆਵਾਂਗੇ। ਪਾਕ ਪਟਨ ਸੱਚੇ ਪਾਤਸ਼ਾਹ ਗਏ, ਬਾਬਾ ਫਰੀਦ ਸਾਹਿਬ ਉਹਨਾਂ ਦਾ ਅਸਥਾਨ ਹੈ ਅੰਮ੍ਰਿਤ ਵੇਲਾ, ਤੇ ਉੱਥੇ ਬਾਬਾ ਫਰੀਦ ਸਾਹਿਬ ਦੇ ਅਸਥਾਨ ਤੇ ਇੱਕ ਮੁਰੀਦ ਬਾਹਰ ਨਿਕਲਦਾ, ਤੇ ਉਹ ਅੰਮ੍ਰਿਤ ਵੇਲੇ ਗਾ ਰਿਹਾ, ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਓ। ਇਹਦਾ ਅਰਥ ਹੈ ਕਿ ਰਾਤ ਨੂੰ ਰੂਹਾਨੀਅਤ ਦੀ, ਇਬਾਦਤ ਦੀ, ਬੰਦਗੀ ਦੀ ਕਸਤੂਰੀ ਵੰਡੀ ਜਾਂਦੀ ਹੈ, ਸੁੱਤਿਆਂ ਮਿਲੇ ਨਾ ਭਾਓ। ਇੱਥੇ ਯਾਦ ਰੱਖਿਓ, ਇੱਥੇ ਭਾਉ ਦਾ ਅਰਥ ਪ੍ਰੇਮ ਨਹੀਂ, ਇੱਥੇ ਭਾਉ ਦਾ ਅਰਥ ਗੀਸਾ। ਜਿਹੜੇ ਬੰਦੇ ਸੁੱਤੇ ਨੇ ਉਹਨਾਂ ਨੂੰ ਗੀਸਾ ਨਹੀਂ ਮਿਲਣਾ, ਜਿਹੜੇ ਜਾਗਦੇ ਨੇ ਗੀਸਾ ਉਹਨਾਂ ਨੂੰ ਮਿਲੇਗਾ। ਰਾਤ ਨੂੰ ਕਸਤੂਰੀ ਵੰਡੀ ਜਾਂਦੀ, ਮਹਾਰਾਜ ਨੇ ਸ਼ਬਦ ਵਰਤਿਆ, ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਉ, ਜਿਨ੍ਹਾਂ ਨੈਣ ਨੀਂਦ ਰਾਵਲੇ, ਜਿਨ੍ਹਾਂ ਦੀਆਂ ਅੱਖਾਂ ਨੂੰ ਨੇਸਤੀ ਆ ਗਈ, ਨੀਂਦ ਆ ਗਈ, ਤਿੰਨਾਂ ਮਿਲਣ ਕੁਆਓ, ਉਹਨਾਂ ਨੇ ਕਿੱਥੇ ਮਿਲਣਾ। ਨਾਲ ਹੀ ਉਹਨਾਂ ਦੂਜਾ ਸਲੂਕ ਫਿਰ ਪੜ ਦਿੱਤਾ, ਪਹਿਲਾ ਪਹਿਰਾ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਉਹ ਫਿਰ ਉੱਚੀ ਆਵਾਜ਼ ਚ ਮੁਰੀਦ ਬੋਲ ਰਿਹਾ ਸੀ ਕਿ ਪਹਿਲਾ ਪਹਿਰਾ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਸਲੋਕ ਸੰਬੰਧੀ, ਮੈਂ ਆਵਾਂਗਾ ਵਿਸ਼ੇ ਤੇ ਜੋ ਸਤਿਗੁਰਾਂ ਨੇ ਸ਼ਬਦ ਦਿੱਤਾ। ਅਸਲ ਚ ਜਦੋਂ ਇਹ ਪਵਿੱਤਰ ਸਲੋਕ ਦੇ ਅਰਥ ਕਰਨੇ ਆ ਕਿ ਰਾਤ ਦਾ ਪਹਿਲਾ ਪਹਿਰ ਇਹ ਫੁੱਲਾਂ ਦੀ ਪ੍ਰਾਪਤੀ ਹੈ, ਪਹਿਲਾ ਪਹਿਰ ਹੈ ਫੁੱਲੜਾ। ਦੂਜਾ ਕਹਿੰਦੇ ਆ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਨਾ, ਜੇ ਰਾਤ ਨਹੀਂ ਕੀਤਾ ਪਹਿਲੇ ਪਹਿਰ, ਤੇ ਪਿਛਲ ਪਹਿਰ ਫਲ ਬਣ ਜਾਂਦਾ। ਪਰ ਮੈਂ ਇੱਕ ਬੇਨਤੀ ਕਰਾਂਗਾ, ਇੱਕ ਮੇਰਾ ਖਿਆਲ ਮੁਸਲਮਾਨ ਵੀਰ ਨੇ, ਠੀਕ ਸ਼ਾਇਦ ਨਾ ਡਾਕਟਰ ਅਹਿਮਦ ਨਜ਼ੀਰ ਸੀ, ਮੈਨੂੰ ਨਾਂ ਵਿਸਰ ਗਿਆ, ਉਹਨਾਂ ਨੇ ਜਦੋਂ ਅਰਥ ਕੀਤੇ ਕਮਾਲ ਕਰ ਦਿੱਤੀ। ਉਹ ਕਹਿੰਦੇ ਨੇ ਪਹਿਲੇ ਪੈਰ ਨੂੰ ਪਿਛਲ ਪੈਰ ਤੋਂ ਤੋੜ ਕੇ ਅਰਥ ਨਾ ਕਰੋ। ਫਿਰ ਸੁਣੋ, ਉਹਨਾਂ ਮਨੋਵਿਗਿਆਨਕ ਅਰਥ ਕੀਤੇ ਨੇ। ਉਹ ਕਹਿੰਦੇ ਨੇ ਵੀ ਜਦੋਂ ਬੰਦਾ ਰਾਤ ਨੂੰ ਪਹਿਲੇ ਪੈਰ ਰਾਤ ਦੇ ਆਪਾਂ ਸੌਣ ਲੱਗਨੇ, ਤੇ ਉਸ ਦਿਨ ਮਰਜ਼ ਕੀਤੀ ਸੀ, ਗੁਰਮਤ ਨੇ ਕਿਹਾ ਕਿ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕਰਨਾ। ਤੁਸੀਂ ਆ ਮਰਿਆਦਾ ਪੜ੍ਹਿਓ ਚ ਲਿਖਿਆ ਸੌਣ ਲੱਗਿਆਂ, ਇਹ ਕਿਉਂ ਕਹਿ ਦਿੱਤਾ? ਗੁਰੂ ਸਾਹਿਬ ਜੀ ਨੇ ਵੀ ਕਿਹਾ ਗੁਰੂ ਕਾਲ ਵੇਲੇ ਸੌਣ ਲੱਗਿਆਂ। ਇਹ ਮਨੋਵਿਗਿਆਨ ਹੈ ਜੀ, ਜਿਹੜੀ ਚੀਜ਼ ਰਾਤ ਨੂੰ ਸੌਣ ਲੱਗਿਆਂ ਪੜ੍ਹ ਕੇ ਸੌਵਾਂਗੇ, ਜਿਹੜੀ ਚੀਜ਼ ਅੱਖਾਂ ਨਾਲ ਦੇਖ ਕੇ ਸੌਵਾਂਗੇ, ਨੀਂਦ ਤਾਂ ਆਜੂਗੀ, ਪਰ ਉਹ ਜਿਹੜਾ ਖਿਆਲ ਹੈ, ਉਹ ਥੋਟ, ਉਹ ਰਾਤ ਨੂੰ ਸੁੱਤਿਆਂ ਵੀ ਸਭ ਕੌਨਸ਼ੀਅਸ ਮਾਇੰਡ ਵਿੱਚ ਅਸਰ ਕਰਦਾ। ਇਹ ਬਾਬਾ ਜੀ ਹੁਣ ਇਹ ਨਾ ਕਹਿਣ ਲੱਗ ਪਏ ਬਾਬਾ ਜੀ ਮਨੋਵਿਗਿਆਨਕ ਸਨ, ਮਨੋਵਿਗਿਆਨਕ ਦਾ ਬੜਾ ਛੋਟਾ ਹੁੰਦਾ ਹੈ, ਗੁਰੂ ਦੀ ਪਦਵੀ ਬਹੁਤ ਉੱਚੀ ਹੈ। ਹੁਣ ਇਹ ਜਿਹੜਾ ਪਹਿਲਾ ਪਹਿਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਗੁਰਮੁਖੋ ਅੱਜ ਵੀ ਮਨੋਵਿਗਿਆਨੀ ਵੈਸੇ ਕਹਿੰਦੇ ਆ ਜਿਹੜਾ ਬੰਦਾ ਸਟਰੈਸ ਵਿੱਚ ਹੋਵੇ, ਡਿਪਰੈਸ਼ਨ ਵਿੱਚ ਹੋਵੇ, ਜਦੋਂ ਉਹਨੂੰ ਸਮਝਾਉਂਦੇ ਆ ਉਹਨੂੰ ਕਹਿੰਦੇ ਆ ਰਾਤ ਨੂੰ ਆ ਤੈਨੂੰ ਸਤਰ ਲਿਖ ਦਿੱਤੀ, 21 ਵਾਰੀ ਇਹਨੂੰ ਰਾਤ ਨੂੰ ਬੋਲ ਕੇ ਸੋਣਾ ਹੈ ਤੂੰ, ਇਹ ਲਫ਼ਜ਼ ਇਸ ਤਰ੍ਹਾਂ ਵਰਦੇ ਆ, ਇੰਨੀ ਵਾਰੀ ਬੋਲਣਾ। ਉਹ ਜਦੋਂ ਕਹਿੰਦੇ ਨੇ ਉਹ ਚ ਹੀ ਲਿਖਿਆ ਹੁੰਦਾ ਮੈਂ ਤੰਦਰੁਸਤ ਹੋ ਗਿਆ, ਬਿਮਾਰੀ ਕੋਈ ਨਹੀਂ, ਮੈਂ ਠੀਕ ਹਾਂ। ਪਿਆਰਿਓ ਰਾਤ ਨੂੰ ਜਦੋਂ ਬੰਦਾ ਸੌਣ ਲੱਗਿਆ ਆਪਣੇ ਅੰਦਰ ਖਿਆਲ ਹੀ ਦੇ ਰਿਹਾ ਮੈਂ ਠੀਕ ਹਾਂ ਮੈਂ ਠੀਕ ਹਾਂ, ਸੁੱਤਿਆਂ ਉਹ ਖਿਆਲ ਫਿਰ ਕੰਮ ਕਰਨਾ ਸ਼ੁਰੂ ਕਰ ਦਿੰਦਾ। ਸੁੱਤਿਆਂ ਨੀਂਦ ਬੜੀ ਵੱਡੀ ਦਵਾਈ ਹੈ, ਉਹ ਜਦੋਂ ਸੌਂਦਾ ਨਾਲ ਉਹ ਥੋਟ ਕੰਮ ਕਰਦਾ, ਉਹ ਖਿਆਲ ਕੰਮ ਕਰਦਾ, ਜਦੋਂ ਸਵੇਰੇ ਉੱਠਦਾ ਉਹ ਥੋਟ ਰਾਤ ਵਾਲੀ ਬਿਮਾਰੀ ਕਿੰਨੀ ਬੰਦੇ ਦੀ ਘਟਾ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਿੱਖੋ ਰਾਤ ਨੂੰ ਸੌਣ ਲੱਗਿਆਂ ਗੱਲਾਂ ਨਹੀਂ, ਰਾਤ ਨੂੰ ਸੌਣ ਲੱਗਿਆਂ ਫੇਸਬੁੱਕ ਨਹੀਂ, ਮੈਂ ਅੱਜ ਦੇ ਸ਼ਬਦ ਵਰਤਾਂਗਾ, ਰਾਤ ਨੂੰ ਸੌਣ ਲੱਗਿਆਂ ਨਿੰਦਿਆ ਨਹੀਂ, ਸਾਰਾ ਦਿਨ ਕੁਝ ਨਹੀਂ ਕੀਤਾ, ਰਾਤ ਨੂੰ ਸੌਣ ਲੱਗਿਆਂ ਤੂੰ ਗੁਰੂ ਗੁਰੂ ਜਪ ਕੇ ਸਵੀ, ਇਹ ਫੁੱਲ ਤਿਆਰ ਹੋ ਗਿਆ, ਸਵੇਰੇ ਜਦੋਂ ਉੱਠ ਕੇ ਵਾਹਿਗੁਰੂ ਜਪੇਗਾ ਪੱਕ ਕੇ ਫਲ ਬਣ ਜਾਏਗਾ। ਫਿਰ ਅਰਜ਼ ਕਹਿ ਪਹਿਲਾ ਪੈਰ ਤੇ ਪਿਛਲ ਪੈਰ, ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਅੱਗੇ ਫਿਰ ਕਹਿੰਦੇ ਨੇ ਸਤਿਗੁਰਾਂ ਨੇ ਸੁਣਿਆ ਤੇ ਆਵਾਜ਼ ਦੇ ਕੇ ਕਿਹਾ ਵੇ ਮਰਦਾਨਿਆਂ, ਦਾਤਾਂ ਉੱਠਣ ਨਾਲ ਮਿਲਦੀਆਂ ਨੇ, ਦਾਤਾਂ ਹਿੱਸੇ ਜਾ ਕੇ ਮਿਲਦੇ ਆ? ਨਹੀਂ ਬਾਬਾ ਜੀ, ਜਿਵੇਂ ਆਪ ਜੀ ਨੂੰ ਭਾਏ। ਫਿਰ ਕਹਿੰਦੇ ਤਬ ਬਾਬੇ ਸਤਿਗੁਰਾਂ ਨੇ ਸ਼ਲੋਕ ਕਿਹਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲ। ਮੈਂ ਇਹ ਬੇਨਤੀ ਆਪ ਨੂੰ ਤਾਂ ਕੀਤੀ ਹੈ ਕਿ ਕੁਰਾਏ ਪਏ ਹੋਏ, ਕੋਈ ਪਤਾ ਨਹੀਂ, ਉਹਦੀ ਬਖਸ਼ਿਸ਼ ਹੋ ਜਾਏ। ਅੱਜ ਭਾਈ ਸੱਜਣ ਠੱਗ ਭਾਈ ਸੱਜਣ ਬਣ ਜਾ ਰਿਹਾ, ਪਹਿਲੀ ਧਰਮਸ਼ਾਲਾ ਉਹਦੀ ਸਰਾਂ ਬਣ ਜਾ ਰਹੀ ਹੈ ਜਿੱਥੇ ਰੋਜ਼ ਪਾਪ ਹੁੰਦਾ ਪਿਆ ਹੈ। ਯਾਦ ਰੱਖਿਓ, ਜਿਸ ਬੰਦਾ ਰੋਜ਼ ਲੋਕਾਂ ਨੂੰ ਠੱਗ ਰਿਹਾ, ਅੱਜ ਗੁਰੂ ਨਾਨਕ ਸਾਹਿਬ ਉਹਦੇ ਖਿਰਦੇ ਨੂੰ ਨਾਮ ਨਾਲ ਭਰਨ ਚੱਲੇ ਆ। ਇਹ ਪਤਾ ਸੀ ਏਡਾ ਵੱਡਾ ਇਹ ਠੱਗ ਸਵੇਰ ਤੱਕ ਚੇਂਜ ਹੋ ਜਾਣ। ਫਿਰ ਅਰਜ਼ ਕਹੇ, ਕੁਰਾਏ ਪਏ ਦਾ ਕੋਈ ਪਤਾ ਨਹੀਂ, ਕਦੋਂ ਗੁਰਪ੍ਰਸਾਦ ਵਰਤੇ ਉਹ ਸਹੀ ਰਸਤੇ ਤੇ ਪੈ ਜਾਏ। ਮੇਰੇ ਵਰਗਾ ਸਹੀ ਰਸਤਾ ਦੱਸਦਾ ਦੱਸਦਾ ਪਤਾ ਨਹੀਂ ਤਿਲਕਣ ਬਾਜੀ ਕਦੋਂ ਬੰਦਾ ਤਿਲਕੇ ਤੇ ਇੱਕ ਭੋਲੀ ਬੰਦੇ ਦੀ ਜ਼ਿੰਦਗੀ ਤਬਾਹ ਕਰ ਜਾਏ। ਇਸ ਕਰਕੇ ਮੈਂ ਬੇਨਤੀ ਕੀਤੀ ਮਹਾਰਾਜ ਜੀ ਨੇ ਜੀ। ਉੱਥੇ ਫਿਰ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ। ਸੱਜਣ ਆਪਣੀ ਪੂਰੀ ਤਿਆਰੀ ਕਰ ਰਿਹਾ ਸੀ ਸਤਿਗੁਰਾਂ ਨੂੰ ਖਤਮ ਕਰਨ ਵਾਸਤੇ, ਪਰ ਗੁਰੂ ਨਾਨਕ ਸਾਹਿਬ ਆਪਣੀ ਮੁਬਾਰਕ ਰਸਨਾ ਤੋਂ ਸੋਈ ਰਾਗ ਵਿੱਚ ਇਹ ਸ਼ਬਦ ਉਚਾਰਨ ਕਰ ਰਿਹਾ ਤੇ ਸ਼ਬਦਾਵਲੀ ਕੈਸੀ ਵਰਤੀ। ਤੇ ਵੇਖੋ, ਰਹਾਉ ਦੀ ਤੁਕ ਸੱਜਣ ਲਈ ਹੈ ਕਿਉਂਕਿ ਉਹਦਾ ਨਾਮ ਵੀ ਸੱਜਣ ਹੈ। ਉਹਨੂੰ ਵਾਰ ਵਾਰ ਰਹਾਉ ਦੀ ਤੁਕ ਸਥਾਈ ਹੈ ਤੇ ਸਥਾਈ। ਫਿਰ ਅਰਜ਼ ਹੈ, ਜਿਵੇਂ ਮੈਂ ਬੇਨਤੀ ਕਰਾਂਗਾ, ਜਿਹੜੀ ਕੀਰਤਨ ਵਿੱਚ ਅਸਥਾਈ ਪੜ੍ਹੀ ਜਾਂਦੀ ਹੈ ਨਾ ਜੀ, ਉਹ ਵਾਰ ਵਾਰ ਕਿਉਂ ਤੁਕ ਪੜ੍ਹਦੇ ਆ, ਪ੍ਰਮਾਣ ਬਾਝ ਦਿੰਦੇ ਆ? ਸਿੱਧੀ ਗੱਲ ਚੇਤੇ ਰੱਖਿਓ, ਆਪਾਂ ਹਲ ਵਾਹੁੰਦੇ ਸਾਂ ਪੁਰਾਣੇ ਸਮੇਂ, ਜੇ ਖੇਤ ਵਿੱਚ ਮੁੱਢੀ ਆ ਜਾਂਦੀ ਸੀ ਨਾ ਕੋਈ, ਉਹ ਕਹਿੰਦੇ ਸਨ ਵਾਰ ਵਾਰ ਹਾਲੇ ਦੇ ਤੂੰ ਕੱਢ, ਇਹ ਚੰਗੀ ਤਰ੍ਹਾਂ ਇਹਦਾ ਮੁੰਨਾ ਹਾਲਦਾ, ਮੁੰਨਾ ਤੇ ਪਤਾ ਹੀ ਹੋਣਾ ਜਿਹਨੇ ਹਲ ਵਾਹਿਆ, ਉੱਪਰ ਵਾਲਾ ਮੁੰਨਾ ਦੱਬ ਕੇ ਰੱਖ, ਜਿੰਨਾ ਡੂੰਘਾ ਫਾਲਾ ਜਾਏਗਾ ਉਹਨਾਂ ਮੁੱਢੀ ਨੂੰ ਪੱਟ ਕੇ ਬਾਹਰ ਸੱਟੇਗਾ। ਜਦੋਂ ਬਾਬਾ ਜੀ ਵਾਰ ਵਾਰ ਕਹਿੰਦੇ ਸਨ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਵਾਰ ਵਾਰ ਕਹਿੰਦੇ ਸਨ, ਸੱਜਣ ਦਾ ਅੰਦਰ ਹਲੂਣਿਆ ਗਿਆ, ਸੱਚੀ ਮੁੱਚੀ ਮਰਿਆ ਹੋਇਆ ਸੱਜਣ ਜਿਉਂ ਉੱਠਿਆ, ਸੁੱਤਾ ਹੋਇਆ ਸੱਜਣ ਉੱਠ ਪਿਆ। ਸਤਿਗੁਰਾਂ ਨੇ ਅੱਜ ਇਸ ਪਵਿੱਤਰ ਅੰਮ੍ਰਿਤ ਬਚਨ ਦੀਆਂ ਪਹਿਲੀਆਂ ਤੁਕਾਂ ਤੋਂ ਆਪਾਂ ਫਿਰ ਸ਼ੁਰੂ ਕਰਨੇ ਆ ਤੇ ਇਸ ਦੇ ਬਚਨ ਮਹਾਰਾਜ ਨੇ ਕਿਹਾ, ਉੱਜਲ ਕਹਿਹਾਂ ਚਿਲਕਣਾ। ਫਿਰ ਅਰਜ਼ ਕਰ ਦਿੰਦੇ ਆ ਕਿ ਲਿਸ਼ਕਦਾ ਹੋਇਆ ਕਹਿ ਦਾ ਬਰਤਨ, ਘੋਟਿਮ ਮੈਂ ਉਸਨੂੰ ਘੋਟਿਆ, ਮੈਂ ਉਸਨੂੰ ਘਸਾਇਆ। ਕੀ ਹੋਇਆ? ਘੋਟਮ ਕਾਲੜੀ, ਕਾਲੇ ਰੰਗ ਦੀ, ਮਸਦਰ ਤੇ ਸ਼ਾਹੀ, ਕਾਲੇ ਰੰਗ ਦੀ ਜਿਹੜੀ ਸ਼ਾਹੀ ਹੈ ਉਹ ਮੇਰੀਆਂ ਹੱਥਾਂ ਦੀਆਂ ਉਂਗਲਾਂ ਨੂੰ ਲੱਗ ਗਈ। ਵੈਸੇ ਇੱਥੇ ਹੱਥਾਂ ਦੀਆਂ ਉਂਗਲਾਂ ਲਿਖਿਆ ਨਹੀਂ, ਅਰਥ ਕਰਦਿਆਂ ਸਾਨੂੰ ਵਿਸਤਾਰ ਕਰਨਾ ਪੈਂਦਾ। ਮਹਾਰਾਜ ਕਹਿੰਦੇ, ਉੱਜਲ ਕਿਹਾ ਚਿਲਕਣਾ, ਘੋਟਮ ਕਾਲੜੀ ਮਸ, ਘਸਾਇਆ ਉਹਦੇ ਵਿੱਚੋਂ ਕਾਲਕ ਨਿਕਲੀ। ਤੇ ਅੱਗੇ ਗੁਰੂ ਸਾਹਿਬ ਕਹਿੰਦੇ, ਧੋਤਿਆਂ ਝੂਠ ਨਾ ਉਤਰੈ। ਜੇ ਇਸ ਕਹਿਣ ਦੇ ਬਰਤਨ ਨੂੰ ਆਪਾਂ ਧੋ ਲਈਏ, ਇੱਕ ਨਹੀਂ ਦੋ ਵਾਰ ਨਹੀਂ ਸੌ ਵਾਰੀ, ਮਹਾਰਾਜ ਨੇ ਸੌ ਵਾਰੀ ਵਰਤਿਆ, ਸੈਂਕੜੇ ਵਾਰੀ ਉਸ ਭਾਂਡੇ ਨੂੰ ਵਾਰ ਵਾਰ ਧੋ ਲਓ, ਧੋਤਿਆਂ ਝੂਠ ਨਾ ਉਤਰੈ। ਜੇ ਸੌ ਧੋਵਾਂ ਤਿਸ, ਜੇ ਮੈਂ ਉਸ ਭਾਂਡੇ ਨੂੰ ਸੌ ਵਾਰੀ ਧੋਨਾ। ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਇਹ ਕਿਹਦਾ ਪ੍ਰਤੀਕ ਹੈ? ਅੱਗੇ ਸਾਰੀਆਂ ਉਦਾਹਰਨਾਂ ਸਪਸ਼ਟ ਹੋ ਜਾਣਗੀਆਂ ਇਹਦੇ ਵਿੱਚੋਂ। ਅਸਲ ਚ ਕੀ ਹੈ, ਇੱਥੇ ਗੁਰੂ ਨਾਨਕ ਸਾਹਿਬ ਦੁੱਖ ਦੀ ਕੋਈ ਸਮਾਜ ਦੀ ਉਸ ਰੱਗ ਤੇ ਹੱਥ ਰੱਖਦੇ ਪਏ ਆ ਕਿ ਜਿੱਥੇ ਲੋਕ ਧਰਮ ਦਾ ਭੇਖ ਪਾਉਂਦੇ ਆ ਪਰ ਧਰਮੀ ਹੁੰਦੇ ਨਹੀਂ। ਸੱਚ ਇਹ ਵੀ ਜਿੱਥੇ ਬਾਹਰ ਮੁਖੀ ਧਰਮ ਦੇ ਚਿੰਨ੍ਹ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਪਰ ਅੰਦਰ ਧਰਮ ਹੁੰਦਾ ਨਹੀਂ। ਬਾਹਰੋਂ ਦੂਰੋਂ ਲੱਗਦਾ ਧਰਮੀ ਹੈ, ਜਦੋਂ ਬੰਦਾ ਵਰਤਦਾ ਉਦੋਂ ਪਤਾ ਲੱਗਦਾ ਧਰਮੀ ਨੇ ਕਿ ਇਹ ਤਾਂ ਕੁਕਰਮੀ ਹੈ। ਹੁਣ ਕਹਿਣ ਦਾ ਭਾਂਡਾ ਦੂਰੋਂ ਦਿਸ ਰਿਹਾ ਪਰ ਜਦੋਂ ਨੂੰ ਆਪਾਂ ਵਰਤਨੇ ਆ ਉਦੋਂ ਪਤਾ ਲੱਗਦਾ। ਪਰ ਇਹ ਨਹੀਂ ਕਿ ਗੁਰੂ ਸਾਹਿਬ ਨੇ ਕਿਹਾ ਚੰਗਾ ਹੁੰਦਾ ਹੀ ਕੋਈ ਨਹੀਂ, ਕਿਉਂਕਿ ਜਦੋਂ ਅਸੀਂ ਇਸ ਪੱਖ ਤੋਂ ਲੈਂਦੇ ਹਾਂ ਫਿਰ ਆਪਾਂ ਸਾਰੀ ਬੰਨ ਦਿੰਦੇ, ਕੋਈ ਨਹੀਂ ਜੀ ਬਸ ਸਭ ਹੀ ਇਸ ਤਰ੍ਹਾਂ। ਮੈਂ ਇੱਕ ਬੇਨਤੀ ਕਰਾਂ, ਇੱਕ ਸਲੋਕ ਹੈ ਆਸਾ ਕੀ ਵਾਰ ਚ, ਗੁਰਬਾਣੀ ਕਦੀ ਇੱਕ ਪਾਸਾ ਨਹੀਂ, ਦੋਨੋਂ ਪੱਖ ਰੱਖਦੀ ਗੁਰਬਾਣੀ। ਸੱਚੇ ਪਾਤਸ਼ਾਹ ਉਹਨਾਂ ਦਾ ਇੱਕ ਸਲੋਕ ਹੈ, ਅੰਦਰੋਂ ਝੂਠੇ ਬਸ ਆਹੀ ਉੱਜਲ ਕਿਹਾ ਚਿਲਕਣਾ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ। ਥੋੜੇ ਅਰਥ ਆਪਾਂ ਕਰ ਲਈਏ, ਅੰਦਰ ਹੈ ਕਾਲਖ ਜੋ ਕਹਿਣ ਦੇ ਬਰਤਨ ਚ, ਬਾਹਰ ਹੈ ਚਮਕ, ਬਾਹਰ ਪੈਜ ਦਾ ਅਰਥ ਵਿਖਾਵਾ ਪਖੰਡ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ। ਇਹਦਾ ਅਰਥ ਹੈ ਕਿ ਦੁਨੀਆਂ ਵਿੱਚ ਏਡਾ ਜ਼ਬਰਦਸਤ ਨੈਟਵਰਕ ਬਣਾਇਆ ਉਹਨਾਂ ਬੰਦਿਆਂ ਦੇ ਖਿਲਾਫ, ਇੱਕ ਸ਼ਬਦ ਵੀ ਕੋਈ ਵਰਤੇ ਲੋਕ ਉਹਦੀ ਜ਼ਬਾਨ ਬੰਦ ਕਰ ਦਿੰਦੇ। ਮਹਾਰਾਜ ਕਹਿੰਦੇ ਇਹੋ ਜਿਹਾ ਉਹਦਾ ਸਿਸਟਮ ਹੈ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾ ਵਹਿ ਧੋਤਿਆਂ ਝੂਠ ਨਾ ਉਤਰੈ। ਮੈਂ ਤਾਂ ਬੇਨਤੀ ਕਰ ਰਿਹਾ, ਜੇ ਉਹ ਬੰਦਾ ਚਮਕਦਾ 68 ਤੀਰਥਾਂ ਤੇ ਨਹਾ ਕੇ ਵੀ ਆ ਜਾਏ ਤੇ ਧੰਨ। ਗੁਰੂ ਨਾਨਕ ਸਾਹਿਬ ਕਹਿੰਦੇ ਸੱਚੇ ਸੱਚ ਜੇ ਉਹ ਫਿਰ ਵੀ ਕਾਲੇ ਦਾ ਕਾਲਾ ਰਹਿਣਾ ਹੈ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ 68 ਤੀਰਥ ਜੇ ਨਾ ਮੈਂ ਉਤਰੈ ਨਾ ਹੀ ਮੈਲ। ਹੁਣ ਇਸ ਤੁਕ ਨੂੰ ਪੜ੍ਹ ਕੇ ਮੈਂ ਕਹਾਂ ਵੀ ਸਾਰੀ ਇਹੋ ਜਿਹਾ। ਅੱਗੇ ਸਤਿਗੁਰਾਂ ਨੇ ਕਿਹਾ ਨਹੀਂ ਭਲੇ ਲੋਕੋ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਫਿਰ ਅਰਜ਼ ਹੈ, ਇਹ ਲਫ਼ਜ਼ੀ ਅਰਥ ਨੇ, ਜਿਨ੍ਹਾਂ ਦੇ ਅੰਦਰ ਪੱਟ ਦਾ ਅਰਥ ਰੇਸ਼ਮ, ਬਾਹਰ ਗੁੱਦੜ, ਗੁੱਦੜ ਦਾ ਅਰਥ ਬਾਹਰ ਗੋਦੜੀ ਲੀਰਾਂ। ਮਹਾਰਾਜ ਕਹਿੰਦੇ ਨੇ ਝੂਠੇ ਵੀ ਖੈਨ, ਉਹ ਬਾਹਰੋਂ ਚਮਕਦੇ ਆ ਪਰ ਅੰਦਰੋਂ ਕਾਲੇ ਆ। ਕਹਿੰਦੇ ਨੇ ਐਸੇ ਵੀ ਹੈ ਜਿਨ੍ਹਾਂ ਦੇ ਅੰਦਰ ਰੇਸ਼ਮ ਪਈ ਹੈ ਤੇ ਬਾਹਰ ਗੁੱਦੜ ਹੈ। ਇਹਦੇ ਭਾਵ ਅਰਥ ਇਹ ਵੇ ਕਿ ਅੰਦਰ ਪਰਮੇਸ਼ਵਰ ਦੇ ਨਾਮ ਦੀ ਰੇਸ਼ਮ ਹੈ ਤੇ ਸੱਚ ਇਹ ਵੇ ਬਾਹਰੋਂ ਰੁੱਖਾਪਨ। ਅੰਜ ਲੱਗਦਾ ਵੀ ਇਹ ਬੰਦਾ ਪਤਾ ਨਹੀਂ ਕਿਸੇ ਨੂੰ ਪਸੰਦ ਹੀ ਨਹੀਂ ਕਰਦਾ, ਇਹ ਐਸਾ ਵੀ ਹੁੰਦਾ ਜੀ। ਮੇਰੀ ਫਿਰ ਬੇਨਤੀ ਹੈ, ਦੀਸ ਆਵਤ ਹੈ ਬਹੁਤ ਭਿਆਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਕਹਿੰਦੇ ਲੋਕੀ ਉਂਝ ਟਿਕਣ ਥੋੜਾ ਦਿੰਦੇ ਆ, ਲੋਕੀ ਮਿੱਠੀ ਜ਼ਬਾਨ ਨਾਲ ਤਾਂ ਸਾਰੀ ਖਤਮ ਕਰਕੇ ਰੱਖ ਜਾਣਗੇ। ਮਹਾਰਾਜ ਕਹਿੰਦੇ ਮੈਨੂੰ ਇਹ ਮਤ ਸਮਝੋ ਮੈਂ ਕੁਰਖਤਾਂ, ਇਹ ਮਤ ਸਮਝੋ ਮੈਂ ਰੁੱਖਾ ਵਾਂ। ਸੱਚ ਨਾ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਅੰਦਰ ਵਾਲਾ ਮੇਰਾ ਸੱਚ ਨਾਲ ਜੁੜਿਆ, ਬਾਹਰ ਮੈਂ ਠਾਠਾ ਬਾਗਾ ਰੱਖਿਆ। ਮਹਾਰਾਜ ਕਹਿੰਦੇ ਵੇਖਣ ਨੂੰ ਲੱਗਦਾ ਵੀ ਮੈਂ ਬੜਾ ਕੁਰਖਤਾਂ, ਪਰ ਕਹਿੰਦੇ ਮੇਰੇ ਖਿਰਦੇ ਨੂੰ ਪੁੱਛ ਕੇ ਦੇਖੋ ਮੈਂ ਤੁਹਾਡੇ ਸਭ ਦੇ ਚਰਨਾਂ ਦੀ ਧੂੜ ਹਾਂ। ਦੀਸ ਆਵਤ ਹੈ ਬਹੁਤ ਭਿਆਲਾ, ਸਗਲ ਚਰਨ ਕੀ ਇਹ ਮਨ ਰਾਲਾ। ਫਿਰ ਮੈਂ ਬੇਨਤੀ ਕਰਾਂ, ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਰੇਸ਼ਮ ਹੈ, ਬਾਹਰ ਗੁੱਦੜ, ਬਾਹਰ ਗੋਦੜੀ ਹੈ, ਰੁੱਖਾਪਨ ਹੈ। ਮਹਾਰਾਜ ਕਹਿੰਦੇ ਤੇ ਭਲੇ ਸੰਸਾਰ, ਤਿੰਨ ਨਿਖੋ ਲੱਗਾ ਰੱਬ ਸੇਤੀ, ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਨਾ ਦਰ ਤੇ ਖਸਮ। ਉਹਨਾਂ ਨੂੰ ਵਾਹਿਗੁਰੂ ਚ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ। ਪਰ ਮੈਂ ਫਿਰ ਬੇਨਤੀ ਕਰਾਂਗਾ, ਜੋ ਸ਼ਬਦ ਉਹ ਤ੍ਰੈ ਕਾਲ ਸਤਿ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਕਿਉਂਕਿ ਅੱਜ ਥੋੜਾ ਜਿਹਾ ਇੰਝ ਲੱਗੇਗਾ ਜੀ ਇਹ ਖੁਸ਼ ਤਵਾ ਲਾਉਂਦੇ ਪਏ ਆ, ਕਿਉਂਕਿ ਸ਼ਬਦ ਆਏ ਹੀ ਇਹ ਅੱਜ ਮਹਾਰਾਜ ਨੇ ਕਿਹਾ ਤਾ ਸੱਜਣੋ, ਸੱਜਣ ਉਹੀ ਜੇ ਜਿਹਨੇ ਮਰਨ ਤੋਂ ਬਾਅਦ ਨਾਲ ਨਿਭਣਾ ਹੈ। ਉਹ ਸੱਜਣ ਕਿਹੜਾ ਹੈ ਜੀ? ਆਹ ਸਰੀਰ ਵੀ ਕਿਹੜਾ ਸੱਜਣ ਹੈ? ਇਹਨੇ ਵੀ ਤਾਂ ਜੇ ਸੱਜਣਾਂ ਦੀ ਗੱਲ ਕਰੀਏ, ਇਹਨੇ ਵੀ ਤਾਂ ਇੱਕ ਦਿਨ ਆਪਾਂ ਇਹਨੂੰ ਛੱਡ ਕੇ ਜਾਣਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅੰਮ੍ਰਿਤ ਬਚਨ ਹੈ, 33 ਸਵਈਆਂ ਵਿੱਚ ਹੈ। ਮਹਾਰਾਜ ਕਹਿੰਦੇ ਮੈਂ ਕਹਿੰਦਾ ਜੇ ਬੰਦਾ ਗਲਤ ਹੈ ਨਾ, ਮੰਨ ਲੈ ਵੀ ਮੈਂ ਗਲਤ ਹਾਂ, ਤੇ ਜੇ ਮੈਂ ਆਪਣੀ ਗਲਤੀ ਨੂੰ ਛੁਪਾ ਕੇ ਕਹਿੰਦਾ ਵੀ ਮੈਂ ਸੰਤ ਹਾਂ ਤੇ ਅੰਦਰੋਂ ਹੋਵੇ ਅਸੰਤ, ਨਹੀਂ ਨਹੀਂ ਇਹ ਰੱਬ ਦੇ ਘਰ ਚ ਪ੍ਰਵਾਨ ਨਹੀਂ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਆਖਣ ਭੀਤਰ ਤੇਲ ਕੋ ਡਾਰ ਕਹਿ ਸੋ ਲੋਗਨ ਨੀਰ ਬਹਾਏ ਦਿਖਾਵੈ। ਧੰਨ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਬਾਣੀ ਤਾਂ ਸੱਚੀ ਜੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਨੇ ਨਾ, ਗੁਰੂ ਗੋਬਿੰਦ ਸਿੰਘ ਜੀ ਦੀ ਖੜਕ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਨੇ, ਗੁਰੂ ਗੋਬਿੰਦ ਸਿੰਘ ਦੀ ਗੁਲਕਾ ਨੇ, ਬੰਦੂਕਾਂ ਨੇ ਨਾ ਵੈਰੀਆਂ ਨੂੰ ਛਲਨੀ ਛਲਨੀ ਕਰਕੇ ਰੱਖ ਦਿੱਤਾ। ਗੁਰੂ ਗੋਬਿੰਦ ਸਿੰਘ ਦੀ ਕਲਮ ਵਿੱਚ ਇੰਨੀ ਕੁ ਤਾਕਤ, ਪਖੰਡੀਆਂ ਨੂੰ ਚੀਰ ਚੀਰ ਕੇ ਰੱਖ ਦਿੰਦੀ। ਮਹਾਰਾਜ ਜੀ ਨੇ ਫਰਮਾਇਆ ਆਖਣ ਭੀਤਰ ਦੇਲ ਕੋ ਡਾਰ ਕਹਿ, ਸੱਜਣ ਅੱਖਾਂ ਦੇ ਵਿੱਚ ਤੇਲ ਪਾ ਲਿਆ ਸੋ ਲੋਗਣ ਨੀਰ ਬਹਾਏ ਦਿਖਾਵੇ। ਅੱਜ ਇਹੀ ਜੀ ਪੰਜਾਬ ਵਿੱਚ ਸੱਚੀ ਮੈਂ ਰੋਜ਼ ਇੱਕ ਹੋਕਾ ਦੇ ਰਿਹਾ, ਅਨਮਤ ਵਾਲੇ ਵੀ ਤੁਸੀਂ ਦੇਖੋ, ਜਿਹੜਾ ਮਰਜ਼ੀ ਬੰਦਾ ਬੈਠਾ ਉਹ ਬ੍ਰਹਮ ਗਿਆਨ ਤੋਂ ਥੱਲੇ ਗੱਲ ਹੀ ਕੋਈ ਨਹੀਂ ਕਰਦਾ। ਫਿਰ ਮੈਂ ਕਈ ਵਾਰੀ ਸੋਚਣਾ, ਜੇ ਹਰਨਾਕਸ਼ ਤਾਂ ਕੋਈ ਨਹੀਂ ਪਹੁੰਚੇ, ਉਹ ਤਾਂ ਇੱਕ ਸਟੈਪ ਅਗਾਂਹ ਨਿਕਲ ਗਿਆ ਸੀ, ਉਹ ਤਾਂ ਰੱਬ ਹੀ ਬਣ ਗਿਆ ਸੀ। ਨਹੀਂ ਪਿਆਰਿਓ, ਹੁਣ ਬਾਹਰ ਦੀ ਕਿਰਿਆ ਵੇਖ ਕੇ ਬੰਦੇ ਦਾ ਬਲੱਡ ਪ੍ਰੈਸ਼ਰ ਵਾਕੇ ਵਧਿਆ, ਅੱਖਾਂ ਉਂਝ ਲਾਲ ਹੋਈਆਂ ਪਈਆਂ ਨੇ, ਇਹ ਕਹੀ ਜੇ ਬਾਬਾ ਜੀ ਅੰਦਰ ਨਾਮ ਦੀ ਲਾਲੀ ਆ ਗਈ। ਹੁੰਦੀ ਨਾਮ ਦੀ ਲਾਲੀ, ਬਾਬਾ ਜੀ ਨੇ ਕਿਹਾ ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਗੁਰੂ ਗੋਬਿੰਦ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੋਂ ਦਾ ਤੇਲ ਅੱਖਾਂ ਚ ਪਾ ਲਿਆ, ਚੰਗੀ ਵਧੀਆ ਸਰੋਂ ਦਾ ਤੇਲ ਹੋਵੇ, ਕਰੀ ਅੱਖਾਂ ਤੇ ਹੱਥ ਮਾਰੋ ਤੇ ਕਿੰਨਾ ਸਮਾਂ ਪਾਣੀ ਨੀ ਬੰਦ ਹੁੰਦਾ। ਆਖਣ ਭੀਤਰ ਤੇਲ ਕੋ ਡਾਰ ਕਹਿ ਸੋ ਲੋਗਣ ਨੀਰ ਬਹਾਏ ਦਿਖਾਵੇ, ਲੋਕਾਂ ਨੂੰ ਪਾਣੀ ਦਿਖਾ ਰਿਹਾ ਅੱਖਾਂ ਚੋਂ ਕੱਢ ਕੱਢ ਕੇ। ਫਿਰ ਹੁੰਦਾ ਕੀ ਹੈ, ਜਦੋਂ ਕੋਈ ਸ਼ਰਧਾਲੂ ਜਾਂਦਾ ਹੈ ਤੇ ਅੱਗੇ ਚੇਲੇ ਪਹਿਲੇ ਪੂਰੇ ਤਿਆਰੀ ਕਰੀ ਬੈਠੇ ਹੁੰਦੇ ਆ, ਉਹ ਕਹਿੰਦੇ ਆ ਵੀ ਗੱਲ ਘੱਟ ਕਰਿਓ, ਬਾਬਾ ਜੀ ਨੂੰ ਬੈਰਾਗ ਆਇਆ ਹੋਇਆ ਹੈ। ਜਿਸ ਬੰਦੇ ਨੇ ਕਦੀ ਵਾਹਿਗੁਰੂ ਨਹੀਂ ਕਿਹਾ ਉਹਦੀ ਜਾਣੇ ਬਲਾਂ ਜਾਣੇ ਬੈਰਾਗ ਕੀ ਹੈ, ਉਹ ਸੱਚੀ ਮੁੱਚੀ ਰੋਂਦੇ ਨੂੰ ਵੇਖ ਕੇ ਵੀ ਰੋਣ ਲੱਗ ਪੈਂਦਾ। ਉਹਦੇ ਵਾਸਤੇ ਰੂਹਾਨੀਅਤ ਸਿਰਫ ਅੱਖਾਂ ਚੋਂ ਪਾਣੀ ਹੈ। ਫਿਰ ਮੇਰੀ ਬੇਨਤੀ, ਆਖਣ ਭੀਤਰ ਤੇਲ ਕੋ ਡਾਰਕ ਹੈ, ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲਖੇ ਨਿਜ ਸੇਵਕ, ਤਾਂ ਪਰੋਸ ਪ੍ਰਸ਼ਾਦ ਜਮਾਵੇ। ਵਾਹਿਗੁਰੂ ਕਹਿੰਦੇ ਜਦੋਂ ਪਤਾ ਲੱਗ ਗਿਆ ਵੀ ਰੁਪਈਏ ਵਾਲਾ ਆ ਗਿਆ, ਇਹ ਸਤਿਗੁਰੂ ਸਦੀਆਂ ਪਹਿਲਾਂ ਕਹਿ ਗਏ ਆ ਕਿ ਪਤਾ ਲੱਗ ਗਿਆ ਵੀ ਚੰਗੇ ਗੱਫੇ ਵਾਲਾ ਆ ਗਿਆ, ਲਫਾਫਾ ਭਾਰਾ ਹੋ ਜਾਣਾ ਵਾਹਿਗੁਰੂ ਜੀ। ਉਦੋਂ ਬਾਅਦ ਫਿਰ ਕੀ ਕਹਿੰਦਾ, ਕਹਿੰਦਾ ਗੁਰਮੁਖਾ ਤੂੰ ਆਉਂਦਾ ਤੇ ਪਿਆਸ ਹੈ, ਪਤਾ ਨੀ ਅੱਜ ਸਵੇਰ ਮੇਰੇ ਅੰਦਰ ਖਿੱਚ ਪੈਂਦੀ ਸੀ, ਮੈਂ ਖਾਧਾ ਕੁਝ ਨੀ, ਆਹ ਪਕੜ ਪ੍ਰਸ਼ਾਦਾ। ਉਹਨੂੰ ਆਪਣੀ ਥਾਲੀ ਚ ਬਿਠਾ ਕੇ ਗੁਰੂ ਗੋਬਿੰਦ ਸਿੰਘ ਕਹਿੰਦੇ ਖਵਾਉਣ ਲੱਗ ਪੈਂਦਾ। ਇਹ ਬਾਣੀ ਹੈ, ਜੋ ਧਨਵਾਨ ਲਖੈ ਨੀ ਸੇਵਕ, ਤਾਂ ਇਹ ਪਰੋਸ ਪ੍ਰਸ਼ਾਦ ਜਮਾਵੇ, ਜੋ ਧਨਹੀਨ ਲਖੈ ਤੈ ਦੇਤ ਨੇ, ਗਰੀਬ ਆ ਜਾਏ ਮੰਗਣ ਜਾਤ ਨਾ ਮੁੱਖੋ ਦਿਖਾਵੋ, ਤਰਲੇ ਕਰੇ ਬਾਬਾ ਜੀ ਇੱਕ ਵਾਰੀ ਦੀਦਾਰੀ ਬਖਸ਼ ਦਿਓ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰਾ ਦਿਨ ਬੂਹੇ ਅੱਗੇ ਬੈਠਾ ਰਹਿੰਦਾ, ਉਹ ਬੂਹਾ ਖੋਲ ਕੇ ਦਰਸ਼ਨ ਵੀ ਦਿੰਦਾ। ਆਖਣ ਭੀਤਰ ਤੇਲ ਕੋ ਡਾਰਕ ਹੈ, ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲਖੈ ਨੀ ਸੇਵਕ, ਤਾਂ ਇਹ ਪਰੋਸ ਪ੍ਰਸ਼ਾਦ ਜਮਾਵੇ, ਜੋ ਧਨਹੀਨ ਲਖੈ ਤੈ ਦੇਤ ਨੇ, ਮੰਗਣ ਜਾਤ ਨਾ ਮੁੱਖੋ ਦਿਖਾਵੇ, ਲੂਟ ਤੈ ਪਸ਼ ਲੋਗਨ ਕੋ ਕਬ ਗੂਨਾ, ਪਰਮੇਸ਼ਰ ਕੇ ਗੁਣ ਗਾਵੇ। ਮੂਰਖ ਬੰਦਾ ਲੋਕਾਂ ਨੂੰ ਠੱਗ ਰਿਹਾ, ਪਰ ਮਹਾਰਾਜ ਕਹਿੰਦੇ ਕਦੀ ਪਰਮੇਸ਼ਵਰ ਦੇ ਗੁਣ ਨਹੀਂ ਗਾਉਂਦਾ। ਮੈਂ ਸਿਰਫ ਇੰਨੀ ਕੁ ਬੇਨਤੀ ਕੀਤੀ ਹੈ ਜੀ ਕਿ ਗੁਰੂ ਸਾਹਿਬ ਅੱਜ ਉਹਨੂੰ ਸਮਾਦ ਦਿੰਦੇ ਆ। ਉਂਝ ਧਨੀ ਰਾਮ ਚਾਤਰਕ ਨੂੰ ਮੈਂ ਵੈਸੇ ਕੋਟ ਸਾਰਿਆਂ ਨੂੰ ਕਰ ਜਾਂਦਾ। ਧਨੀ ਰਾਮ ਚਾਤਰਕ ਦੀ ਇੱਕ ਰਵਾਈ ਹੈ, ਸਿਰਫ ਮੈਂ ਫਿਰ ਬੇਨਤੀ, ਕੋਈ ਮਨ ਚ ਇਹ ਨਾ ਸੋਚੇ ਜੀ ਇਹ ਸ਼ਬਦ ਦੀ ਕਥਾ ਚੱਲਦੀ ਹੈ ਤੇ ਇਹ ਦੂਜਿਆਂ ਦੀਆਂ ਉਦਾਹਰਨਾਂ, ਕਦੀ ਹਨੂੰਮਾਨ ਨਾਟਕ ਚੋਂ, ਕਦੀ ਵਜੀਦੇ ਦੀ, ਕਦੀ ਰਾਮ ਚਰਿਤ ਮਾਨਸ ਜੀ, ਸਿੱਖ ਰਹਿਤ ਮਰਿਆਦਾ ਚ ਗੱਲ ਕਹਿ ਕੀ ਹੈ, ਕਥਾ ਸ਼ਬਦ ਦੀ ਹੋਵੇ, ਸ਼ਬਦ ਪ੍ਰਧਾਨ ਹੋਵੇ, ਅਨ ਮਤ ਦੇ ਗ੍ਰੰਥਾਂ ਦੇ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ, ਇਹ ਰਹਿਤ ਮਰਿਆਦਾ ਚ ਲਿਖਿਆ। ਧਨੀ ਰਾਮ ਚਾਤਰਕ ਨੇ ਪੰਜਾਬੀ ਦੀਆਂ ਸਤਰਾਂ ਨੇ ਜੀ, ਉਹ ਲਿਖਦਾ ਨਾ ਕੋਈ ਠੇਕ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਉਪਰਾਲੇ। ਮੈਂ ਫਿਰ ਬੇਨਤੀ ਕੀਤੀ ਕਿਉਂਕਿ ਪ੍ਰਕਰਨਾ ਜੇਵੇ ਉੱਜਲ ਕਿਹਾ ਚਿਲਕਣਾ, ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਉਪਰਾਲੇ, ਚਿੱਟੀਆਂ ਪੱਗਾਂ ਤੇ ਦੋਹਰੇ ਟਿੱਕੇ, ਅੰਦਰੋਂ ਹਿਰਦੇ ਕਾਲੇ। ਇਹ ਸਦੀ ਪਹਿਲਾਂ ਬੰਦਾ ਲਿਖ ਗਿਆ ਕਿ ਨਾ ਕੋਈ ਠਾਕੁਰ ਨਾ ਕੋਈ ਪੂਜਕ, ਸਭ ਰੋਟੀ ਦੇ ਉਪਰਾਲੇ, ਚਿੱਟੀਆਂ ਪੱਗਾਂ ਤੇ ਦੋਹਰੇ ਟਿੱਕੇ, ਅੰਦਰੋਂ ਹਿਰਦੇ ਕਾਲੇ, ਹੱਥ ਵਿੱਚ ਮਾਲਾ ਤੇ ਮੂੰਹ ਵਿੱਚ ਮੰਤਰ, ਕੱਛ ਵਿੱਚ ਤੇਜ ਕਟਾਰੀ। ਫਿਰ ਸੁਣਿਓ, ਹੱਥ ਵਿੱਚ ਮਾਲਾ ਤੇ ਮੂੰਹ ਵਿੱਚ ਮੰਤਰ, ਕੱਛ ਵਿੱਚ ਤੇਜ ਕਟਾਰੀ। ਉਹ ਕਹਿੰਦਾ ਐਸੇ ਠੱਗਾਂ ਨਾਲੋਂ ਚੰਗੇ ਖੀਸੇ ਕਤਰਨ ਵਾਲੇ। ਜੇ ਬੰਦਾ ਧਰਮ ਦੇ ਨਾਂ ਤੇ ਕਰ ਰਿਹਾ ਹੈ, ਮੈਂ ਥੋੜੇ ਜਿਹਾ ਦੂਜਾ ਪਾਖਾ ਵੀ ਲਈਏ, ਕੱਲਾ ਇਹ ਨਹੀਂ ਕਿ ਇੱਕ ਪਾਖ ਗੁਰੂ ਜੀ ਨੇ ਦੱਸਿਆ, ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਇੰਨੀ ਸਮਤ ਦਿੰਦੇ ਆ ਜੀ ਸਿੱਖ ਨੂੰ ਤਾਂ ਬਹੁਤ। ਉਹ ਤਾਂ ਔਰੰਗਜ਼ੇਬ ਨੂੰ ਵੀ ਕਹਿੰਦੇ ਨੇ ਕਿ ਮਰਦ ਉਹ ਹੁੰਦਾ ਹੈ ਜੋ ਕੁਝ ਢਿੱਡ ਚ ਹੋਵੇ ਉਹ ਮੂੰਹ ਚ ਕਹੇ, ਜੋ ਕੁਝ ਮੂੰਹ ਚ ਹੈ ਉਹ ਢਿੱਡ ਚ ਹੋਵੇ। ਸੱਚੀ ਤੈਨੂੰ ਦੱਸਾਂ, ਤੇਰੇ ਮੂੰਹ ਦੇ ਵਿੱਚ ਕੁਰਾਨ ਦੀਆਂ ਆਇਤਾਂ ਨੇ, ਤੇਰੇ ਢਿੱਡ ਦੇ ਅੰਦਰ ਕਪਟੇ, ਤੈਨੂੰ ਤਾਂ ਮੁਸਲਮਾਨ ਵੀ ਕਹਿਣ ਨੂੰ ਸੰਕੋਚ ਕਰਨਾ ਚਾਹੀਦਾ। ਮੈਂ ਸ਼ਬਦ ਚਲੋ ਵਰ ਦਿੱਤੇ ਨੇ, ਮਹਾਰਾਜ ਨੇ ਕਿਹਾ ਤੇਰੇ ਕੋਲ ਇਮਾਨ ਨਹੀਂ। ਸਤਿਗੁਰਾਂ ਦਾ ਇਹ ਦੋ ਸ਼ੇਰ, ਇੱਕ ਇਹ ਕਹਿੰਦਾ ਖਮੂ ਮਰਦ ਬਾਇਦ ਸ਼ਬਦ ਸੁਖਨਵਰ। ਫਿਰ ਬੇਨਤੀ ਹੈ, ਸੱਜਣ ਉਹ ਜਿਹੜਾ ਅੰਦਰੋਂ ਬਾਹਰੋਂ ਇੱਕ। ਮਹਾਰਾਜ ਕਹਿੰਦੇ ਖਮੂ ਮਰਦ ਬਾਇਦ ਸ਼ਬਦ ਸੁਖਨਵਰ, ਮਰਦ ਵੋ ਹੈ ਜੋ ਸੁਖਨ ਕਾ ਬਲੀ ਹੋਵੇ, ਜਿਹਨੂੰ ਬਚਨ ਕਾ ਬਲੀ ਕਹਿੰਦੇ। ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ, ਸ਼ਿਕਮੇ ਦਾ ਅਰਥ ਹੁੰਦਾ ਜੀ ਆ ਢਿੱਡ ਪੇਟ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਦਹਾਨੇ ਦਾ ਪਰਸ਼ਨ ਵਿੱਚ ਅਸੀਂ ਅਰਥ ਕਰਨੇ ਹਾਂ ਜੀ ਮੂੰਹ। ਕਹਿੰਦੇ ਮਰਦ ਵੋ ਹੈ ਜਿਹੜਾ ਬਚਨ ਕਾ ਬਲੀ ਹੋਵੇ, ਜਿਹੜਾ ਪੇਟ ਵਿੱਚ ਕੁਝ ਰੱਖੇ ਤੇ ਮੂੰਹ ਤੋਂ ਕੁਛ ਬੋਲਦਾ ਹੋਵੇ। ਗੁਰੂ ਗੋਬਿੰਦ ਸਿੰਘ ਕਹਿੰਦੇ ਸੱਚੀ ਮੁੱਚੀ ਉਹ ਮਰਦ ਨਹੀਂ। ਉੱਥੇ ਫਿਰ ਸਤਿਗੁਰਾਂ ਦਾ ਜਦੋਂ ਦਾਸਤਾਨ ਆਪਾਂ ਪੜ੍ਹਨੇ ਆ ਜ਼ਫਰਨਾਮੇ ਚ, ਪਹਿਲਾ ਬਚਨ ਹੀ ਮਹਾਰਾਜ ਜੀ ਨੇ ਕੀਤਾ ਕਿ ਨਾ ਕਤਰਾ ਮਰਾ ਇਤਬਾਰ ਏ ਬਰੋਸਤ ਕੇ ਬਖਸ਼ੀ ਵਾ ਦੀਵਾਂ ਹਮਾ ਕਿਜ਼ਬ ਗੋਸ਼ਤ। ਤੇਰੇ ਜਿਹੜੇ ਦੀਵਾਨ ਨੇ, ਤੇਰੇ ਜਿਹੜੇ ਕਾਜ਼ੀ ਨੇ, ਇਹ ਆਪਣੇ ਆਪ ਚ ਗੱਲਾਂ ਧਰਮ ਦੀਆਂ ਕਰਦੇ ਨੇ, ਪਰ ਸੱਚ ਇਹ ਵੇ ਕਿ ਇਹ ਸਾਰੇ ਦੇ ਸਾਰੇ ਝੂਠੇ ਆ। ਅਗਲੀ ਗੱਲ ਸਿਰਫ ਇੱਕ ਹੋਰ ਕਹਿ ਕੇ, ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀ, ਤੂੰ ਇਮਾਨ ਪ੍ਰਸਤ ਨਹੀਂ, ਸੱਚੀ ਮੁੱਚੀ ਤੈਨੂੰ ਸ਼ਰ੍ਹਾਂ ਦੀ ਵੀ ਕੋਈ ਲੱਜਿਆ ਨਹੀਂ, ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀ, ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ, ਤੈਨੂੰ ਤਾਂ ਮੁਹੰਮਦ ਸਾਹਿਬ ਉੱਤੇ ਵੀ ਭਰੋਸਾ ਨਹੀਂ। ਮੈਂ ਬੇਨਤੀ ਕਰਾਂਗਾ ਇੱਕ ਸੱਜਣੇ ਦੇ ਅਰਥ ਹੋਰ ਵੀ ਆਪਾਂ ਕਰਨੇ। ਇੱਕ ਲੋਕ ਬਾਰਮੁਖੀ ਉਹ ਨੇ ਜਿਹੜੇ ਸੱਜਣ ਤਾਈ ਦਾ ਹੋਕਾ ਦਿੰਦੇ ਆ, ਪਰ ਮਹਾਰਾਜ ਕਹਿੰਦੇ ਨੇ ਕੈ ਦੇ ਚਮਕ ਦੇ ਕਹਿ ਦੀ ਤਰ੍ਹਾਂ ਨੇ, ਵਾਹ ਪੈਂਦਾ ਅੰਦਰੋਂ ਕਾਲਕ ਨਿਕਲਦੀ ਹੈ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ,
ਸਤਿਗੁਰਾਂ ਨੇ ਕਿਹਾ ਸੱਜਣ ਅਸਲ ਚ ਉਹ ਹੈ ਸੱਜਣ ਕੌਣ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਕਿ ਸੱਜਣ ਉਹ ਨੇ ਜਦੋਂ ਇੱਥੋਂ ਤੁਰੀਏ ਜਿੱਥੇ ਜਾਈਏ ਸੱਜਣ ਨਾਲ ਹੋਵੇ, ਸੱਜਣ ਮੁਸੀਬਤ ਵੇਲੇ ਸਾਥ ਨਾ ਛੱਡ ਜਾਏ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਵੀ ਜਾਵਾਂ ਉੱਥੇ ਸੱਜਣ ਮੇਰਾ ਮੌਜੂਦ ਹੋਵੇ।
ਜਿੱਥੇ ਲੇਖਾ ਮੰਗੀ ਤਿੱਥੇ ਖੜੇ ਦਿਸਨ,
ਜਿੱਥੇ ਲੇਖਾ ਮੰਗਿਆ ਜਾਏ, ਜਿੱਥੇ ਪਰਮਾਤਮਾ ਪੁੱਛੇ ਵੀ ਤੇਰਾ ਲੇਖਾ ਸਵਾ, ਤਾਂ ਸੱਜਣ ਮੇਰਾ ਉੱਥੇ ਵੀ ਖਲੋਤਾ ਹੋਵੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਓ ਸੱਜਣ ਕਿਹੜੇ ਨੇ, ਇੱਕ ਤਾਂ ਚਲੋ ਪੱਖ ਆਪਾਂ ਰੱਖ ਲਿਆ ਜੀ, ਪਖੰਡ ਕਹਿ ਪਰਪੰਚ ਕਹਿ, ਗੁਰਮੁਖੋ ਇੱਕ ਤਾਂ ਬੰਦੇ ਦੇ ਅੰਦਰ ਹੀ ਸਭ ਕੁਝ, ਇਹਦੇ ਮਿੱਤਰ ਵੀ ਅੰਦਰ ਨੇ ਜੀ, ਇਹਦੇ ਦੁਸ਼ਮਣ ਵੀ ਅੰਦਰ ਨੇ। ਉਂਝ ਵੈਸੇ ਦੁਸ਼ਮਣ ਦਾ ਲਫ਼ਜ਼ੀ ਅਰਥ ਬੜੇ ਕਮਾਲ ਦਾ, ਦੁਸ਼ਮਣ ਦਾ ਅਰਥ ਦੂਸ਼ਿਤ ਹੈ ਮਨ ਜਿਸਕਾ, ਆਪਾਂ ਕਹਿੰਦੇ ਆਹ ਮੇਰਾ ਦੁਸ਼ਮਣ ਹੈ, ਇਹਦਾ ਮਤਲਬ ਜਿਹੜਾ ਤੁਹਾਡੇ ਪ੍ਰਤੀ ਮਨ ਸ਼ੁੱਧ ਨਹੀਂ ਰੱਖਦਾ, ਦੂਸ਼ਿਤ ਹੈ ਮਨ ਜਿਸਕਾ, ਉਸਨੂੰ ਆਪਾਂ ਦੁਸ਼ਮਣ ਕਹਿੰਦੇ। ਇੱਕ ਤਾਂ ਸਾਡੇ ਮਿੱਤਰ ਨੇ ਦੈਵੀ ਗੁਣ, ਤੇ ਇੱਕ ਸਾਡੇ ਜਿਹੜੇ ਵਿਰੋਧੀ ਨੇ ਉਹ ਸਾਡੀਆਂ ਵਾਸ਼ਨਾਵਾਂ ਵਾਲੇ ਪਾਪ ਕਰਮ ਨੇ। ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਉਂਝ ਵੈਸੇ ਇਹ ਕੋਈ ਬੰਦਾ ਨਹੀਂ ਜਿਹਨੇ ਖਾਲੀ ਜਾਣਾ ਦੁਨੀਆਂ ਚੋਂ। ਮੈਂ ਅਕਸਰ ਬੇਨਤੀ ਕਰਨਾ ਹੁੰਦਾ ਜੀ, ਉਂਝ ਬਾਣੀ ਦਾ ਇੱਕ ਪੱਖ ਹੈ ਕਿ ਨਾਲ ਕੁਝ ਨਹੀਂ ਜਾਣਾ, ਸੱਚੀ ਮੁੱਚੀ ਨਾਲ ਸਰੀਰ ਵੀ ਨਹੀਂ ਜਾਣਾ, ਨਾਂਗੇ ਆਵਣ ਨਾਂਗੇ ਜਾਣਾ। ਮਹਾਰਾਜ ਜੀ ਨੇ ਕਿਹਾ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰ ਦੀਆ ਨਾ, ਬਾਤੀ ਕੁਛ ਨਹੀਂ ਗਿਆ। ਪਰ ਅੱਜ ਤੀਕਰਾਂ ਗੁਰਮੁਖੋ ਦੁਨੀਆਂ ਚ ਕੋਈ ਬੰਦਾ ਵੀ ਖਾਲੀ ਨਹੀਂ ਗਿਆ, ਕੋਈ ਨਹੀਂ ਗਿਆ। ਪਰ ਉਹ ਪੈਸਾ ਨਹੀਂ, ਦੌਲਤ ਨਹੀਂ, ਸਰੀਰ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਜਿਹੜੇ ਕਰਮ ਆਪਾਂ ਕਰਨੇ ਪਏ ਨਾ, ਚੇਤੇ ਰੱਖਿਓ ਹਰ ਕਰਮ ਮਿੱਤਰ ਵੀ ਹੋ ਸਕਦਾ ਤੇ ਦੁਸ਼ਮਣੀ ਹੋ ਸਕਦਾ। ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਜੇ ਤੇਰੇ ਨਾਲ ਗੁਲ ਜਾਣਗੇ, ਚੰਗੇ ਅਮਲ ਜਾਣਗੇ, ਤੇਰੇ ਮਿੱਤਰ ਹੋਣਗੇ, ਤੇ ਜਿੰਨੇ ਤੇਰੇ ਔਗਣ ਨੇ ਚੇਤੇ ਰੱਖੀ ਤੇਰੇ ਦੁਸ਼ਮਣ ਬਣ ਕੇ ਪੈਰਾਂ ਦੀਆਂ ਜੰਜੀਰਾਂ ਪਾ ਦੇਣਗੇ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜਿੰਨੇ ਔਗਣ ਨੇ ਇਹ ਜੰਜੀਰਾਂ ਨੇ ਜੀ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਅਸਲ ਚ ਉਹ ਵੀਰ ਨੇ, ਉਹ ਸੱਜਣ ਨੇ ਜਿਹੜੇ ਸਾਡੇ ਗੁਣ ਨੇ। ਹੋਰ ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੀ, ਇੱਕ ਤਾਂ ਸੱਜਣ ਕਹਿ ਪਾਰ ਬ੍ਰਹਮ ਪਰਮੇਸ਼ਵਰ, ਉਹ ਵੀ ਸੱਜਣ ਨੇ। ਆਦ ਮੱਧ ਜੋ ਅੰਤ ਨਿਭਾਏ ਸੋ ਸਾਜਨ ਮੇਰਾ ਮਨ ਚਾਹੇ, ਉਹ ਸੱਜਣ ਕੌਣ ਹੈ ਜਿਹੜਾ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ। ਫਿਰ ਅਰਜ ਹੈ ਜਿਹੜਾ ਆਦ ਵਿੱਚ ਵੀ ਮੱਧ ਵਿੱਚ ਵੀ ਤੇ ਅੰਤ ਵੀ, ਜਿਹਨੂੰ ਆਪ ਰੋਜ਼ ਪੜ੍ਹਦੇ ਰੱਖੇ ਰੱਖਣ ਹਾਰ ਆਪ ਉਭਾਰੀ, ਜਾਂ ਪੜ੍ਹਨੇ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ। ਉਹ ਸਤਿਗੁਰੂ ਜੀ ਨੇ ਸ਼ਬਦ ਅਗਨੀ ਉਧਰ ਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਪਿਆਰਿਓ ਫਿਰ ਸੁਣਿਓ, ਜਦੋਂ ਅਜੇ ਸਰੀਰ ਨਹੀਂ ਬਣਿਆ, ਬਾਪ ਸਤਿਗੁਰਾਂ ਨੇ ਇਸ ਤੁਕ ਨੂੰ ਅਸੀਂ ਰੋਜ਼ ਪੜ੍ਹਨੇ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਏ। ਜੀਵਨ ਦਾ ਵੀ ਜ਼ਿਕਰ ਹੀ ਨਹੀਂ ਕੀਤਾ ਇਸ ਤੁਕ ਦੇ, ਅੱਗੇ ਸਿੱਧਾ ਜਮਦੂਤਾਂ ਦਾ ਜ਼ਿਕਰ ਕੀਤਾ। ਫਿਰ ਸੁਣਿਓ ਜੀ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਏ। ਸੁਣ ਕੇ ਜਮ ਕੇ ਦੂਤ, ਤੇ ਜਨਮ ਤੋਂ ਬਾਅਦ ਮੌਤ ਤੱਕ ਜਿਹੜਾ ਜੀਵਨ ਉਹਦਾ ਨਹੀਂ ਜ਼ਿਕਰ ਕੀਤਾ, ਕਿਉਂਕਿ ਜਿਉਂਦਾ ਬੰਦਾ ਆਸਰਾ ਭਾਰ ਲੈਂਦਾ ਨਾ, ਉਹਨੂੰ ਪਤਾ ਲੱਗ ਜਾਂਦਾ ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਮੇਰਾ ਤਾਕਤ, ਮੇਰੇ ਕੋਲ ਇੰਨਾ ਕੁਛ, ਮਾਂ ਦੇ ਪੇਟ ਵਿੱਚ ਵੀ ਤੇਰਾ ਕੋਈ ਸਹਾਰਾ ਨਹੀਂ, ਕੁਛ ਨਹੀਂ ਤੂੰ ਕਰ ਸਕਦਾ। ਤੇ ਜਿੱਦਣ ਮੌਤ ਆ ਗਈ, ਫੂਕਣ ਤੋਂ ਬਾਅਦ ਵੀ ਤੇਰਾ ਕੋਈ ਨਹੀਂ, ਤੇ ਚੇਤੇ ਰੱਖੀ ਮੇਰਾ ਸੱਜਣ ਹੋਵੇ ਜਿਹੜਾ ਮਾਂ ਦੇ ਉਧਰ ਦੀ ਅੱਗ ਚੋਂ ਵੀ ਬਚਾਉਂਦਾ ਹੈ ਤੇ ਮੇਰਾ ਸੱਜਣ ਹੋਵੇ ਜਿਹੜਾ ਮੜੀਆਂ ਦੀ ਅੱਗ ਵਿੱਚ ਸਰੀਰ ਸੜ ਜਾਂਦਾ ਆਤਮਾ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਮਹਾਰਾਜ ਕਹਿੰਦੇ ਸੱਜਣ ਹੋ ਜਿੱਥੇ ਮੈਂ ਜਾਵਾਂ ਮੇਰਾ ਸੱਜਣ ਨਾਲ ਰੱਖੇ। ਫਿਰ ਅਰਜ਼ ਹੈ ਸੱਚੀ ਮੁੱਚੀ ਇਹ ਸੱਜਣ ਤਾਂ ਐਸਾ ਹੈ, ਇੱਕ ਤਾਂ ਪਾਰ ਬ੍ਰਹਮ ਪਰਮੇਸ਼ਵਰ ਸੱਜਣ, ਦੂਜੀ ਮੈਂ ਅਰਜ਼ ਕਰਾਂਗਾ ਗੁਰੂ ਸੱਜਣ। ਸੱਚ ਸੱਚ ਧਿਆਨ ਨਾਲ ਸੁਣੋ, ਸੱਜਣ ਦੇ ਅਰਥ ਵੀ ਤਿੰਨ ਤਰੀਕਿਆਂ ਨਾਲ ਹੋਣਗੇ। ਪਾਰ ਬ੍ਰਹਮ ਪਰਮੇਸ਼ਵਰ ਸੱਜਣ ਮੈਂ ਅਰਜ਼ ਕੀਤਾ ਆਦ ਮਦ ਜੋ ਅੰਤ ਨਿਬਾਕ ਹੈ, ਦੂਜਾ ਸਮਰੱਥ ਸਤਿਗੁਰੂ ਸੱਜਣ ਹੈ ਜਿਹਨੂੰ ਆਪ ਅਸੀਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਸਾਰੇ ਪੜ੍ਹਨੇ ਰਲ ਕੇ ਸੱਜਣ ਸੱਜਾ ਪਾਤਸ਼ਾਹ ਆਹ ਹੈ ਪਿਆਰੇ ਸੱਜਣ ਸਹੀ ਨਾਲ। ਮੈਂ ਤਿੰਨ ਅਰਜ਼ ਅਰਥ ਕਰਾਂਗਾ। ਸੱਚ ਇਹ ਵੇ ਕਿ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਈਆ ਸਭਨਾਂ ਦਾ ਵਿਸਾਓ। ਇਹ ਬੜੇ ਪ੍ਰਮਾਣ ਹੋਰ ਮਿਲ ਜਾਣਗੇ ਜੀ, ਪਰਮਾਤਮਾ ਸੱਜਣ, ਗੁਰੂ ਸੱਜਣ, ਤੀਸਰਾ ਇੱਕ ਸੰਤ ਸੱਜਣ ਹੁੰਦਾ ਹੈ। ਫਿਰ ਅਰਜ਼ ਸੁਣਿਓ, ਇਹ ਲਫ਼ਜ਼ ਨੂੰ ਸੁਣ ਕੇ ਵਿਚਲਿਤ ਨਾ ਹੋਇਓ, ਹੁੰਦਾ ਹੈ। ਮਹਾਰਾਜ ਜੀ ਨੇ ਕਿਹਾ ਨਾਨਕ ਕੱਚੜਿਆਂ ਸਿਓ ਤੋੜ, ਤਾਂ ਮੈਂ ਅਰਜ਼ ਕੀਤੀ ਪਰਮਾਤਮਾ ਸੱਜਣ ਗੁਰੂ ਸੱਜਣ ਗੁਰਮੁਖ ਬੰਦਗੀ ਕਰਨ ਵਾਲਾ ਸੱਜਣ ਪਿਆਰਿਓ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਸੱਜਣ ਸਹੀ ਨਾਲ। ਮੈਂ ਪਿਆਰਿਓ ਉਹ ਮਿੱਤਰ ਜਿਹੜੇ ਅੱਗੇ ਵੀ ਮੇਰੇ ਨਾਲ ਤੁਰ ਦੇਖੋ, ਢੂੰਡ ਸੱਜਣ ਸੰਤ ਪੱਕਿਆਂ ਉਹ ਜੀਵਨ ਦੇ ਵਿਛੜੈ ਉਹ ਮੋਇਆ ਨਾਈ ਮੋਇਆ ਨਾ ਜਾਈ ਛੋੜ। ਉਹ ਸੱਜਣ ਜਿਹੜਾ ਸੱਚੀ ਮੁੱਚੀ ਮਰਨ ਤੋਂ ਬਾਅਦ ਵੀ ਨਹੀਂ ਛੱਡਦਾ। ਕਮਾਲ ਦੀ ਗੱਲ, ਸਰੀਰ ਦਾ ਵਜੂਦ ਖਤਮ ਹੋ ਜਾਏ ਉਹ ਸੱਜਣ ਫਿਰ ਵੀ ਸਾਥ ਨਹੀਂ ਛੱਡਦਾ ਜੀ। ਇੱਕ ਅਰਜ਼ ਹੋਰ ਛੋਟੀ ਦੀ ਕਰਦੇ ਹਾਂ, ਚਲੋ ਸਾਖੀ ਰਾਹੀਂ ਗੱਲ ਉਂਝ ਤਾਂ ਚੇਤੇ ਰੱਖਿਓ, ਗੁਰੂ ਨਾਨਕ ਸਾਹਿਬ ਏਡੀ ਵੱਡੀ ਧੇਰੇ ਨਾ ਜੀ, ਬਸ ਇਹਦੇ ਵਰਗਾ ਸੱਜਣ ਦੁਨੀਆਂ 'ਚ ਹੋਰ ਕੋਈ ਨਹੀਂ ਸੀ। ਗੁਰੂ ਨਾਨਕ ਸਾਹਿਬ ਦੀ ਜੋਤ ਮਾਲ ਵਿੱਚ ਮਹਿਰਾਜ ਦੀ ਜੰਗ ਲੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜਦੋਂ ਮਹਾਰਾਜ ਉੱਥੇ ਜੰਗ ਲੜੀ, ਮੈਂ ਇੱਕ ਵਾਰੀ ਅਰਜ਼ ਕੀਤੀ ਤੇ ਜ਼ਖਮੀਆਂ ਨੂੰ, ਬਹੁਤ ਘੱਟ ਇਤਿਹਾਸ ਵਿੱਚ ਇਹਦਾ ਬਹੁਤ ਜ਼ਿਕਰ ਘੱਟ ਹੈ, ਪਰ ਪਟਿਆਲਾ ਯੂਨੀਵਰਸਿਟੀ ਦੀ ਕਿਤਾਬ ਹੈ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਯਾਤਰਾਵਾਂ ਚਿੰਨ ਤੇ ਯਾਦਗਾਰੀਆਂ ਯਾਦਗਾਰਾਂ ਉਹ ਚ ਕਹਿੰਦੇ ਨੇ। ਮੈਂ ਬੇਨਤੀ ਕਰਨ ਲੱਗਾ, ਸੱਜਣ ਆਮ ਬੰਦਾ ਵਾਅਦਾ ਕਰਦਾ ਭੱਜ ਜਾਂਦਾ ਤੇ ਦੁਨੀਆਂ ਦੀ ਸੱਜਣਤਾ ਹੀ ਚਾਨਣ ਨਾਲ ਸੰਬੰਧਿਤ ਹੈ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ। ਮੈਂ ਕਹਿੰਦਾ ਜੇ ਮਾੜਾ ਵੀ ਜੇ ਸੱਜਣ ਕਹਿ ਦਿੱਤਾ ਨਾ, ਫਿਰ ਸੱਜਣ ਸ਼ਬਦ ਨੂੰ ਗੰਦਿਆਂ ਨਾ ਖੋਣ ਦੇ, ਫਿਰ ਖਲੋ ਹੀ ਜਾ। ਮੈਂ ਫਿਰ ਬੇਨਤੀ ਕਰਾਂਗਾ, ਜਿਹੜਾ ਬੰਦਾ ਮੌਕਾ ਪ੍ਰਸਤ ਹੈ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਜਿੱਥੇ ਵੇਖੀ ਚੌਪੜੀ ਉੱਥੇ ਮਾਰੀ ਚੌਂਕੜੀ, ਇਹ ਸੱਜਣ ਨਹੀਂ। ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ, ਜਿੱਚਰ ਪਹਿਨਣ ਖਾਮਣੇ, ਜਿੰਨੀ ਦੇਰ ਤੱਕ ਖਾਣ ਪੀਣ ਨੂੰ ਦਿਓ ਤਿੱਚਰ ਰੱਖਣ ਗੰਢ, ਉਨੀ ਦੇਰ ਤੱਕ ਮਿਲਦੇ ਰਹਿਣਗੇ। ਤੇ ਜਿਤ ਦਿਨ ਕਛੂ ਨਾ ਆਵੇ, ਜਿੱਦਣ ਤੁਸੀਂ ਕੋਈ ਮਦਦ ਨਾ ਕੀਤੀ, ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸੱਜਣ ਕਹਿ ਕੇ ਤੂੰ ਆਪਣਾ ਆਪ ਗਵਾਉਣਾ ਪਿਆ, ਤਿਤ ਦਿਨ ਬੋਲਣ ਗੰਧ, ਉਦਣ ਉਸੇ ਮੂੰਹ ਨਾਲ ਤੈਨੂੰ ਗਾਲਾਂ ਕੱਢਣਗੇ ਜਿਹਦੇ ਨਾਲ ਤੇਰੀਆਂ ਸਿਫਤਾਂ ਕਰਦੇ ਪਏ ਸੀ। ਇਹ ਸੱਚਾਈ ਇਹ ਦੁਨੀਆਂ ਦੀ ਹੈ ਜੀ, ਪਰ ਗੁਰੂ ਸੱਜਣ ਪਰਮਾਤਮਾ ਸੱਜਣ ਐਸੇ ਨਹੀਂ। ਮਹਾਰਾਜ ਜੀ ਜ਼ਖਮੀਆਂ ਨੂੰ ਸਾਂਭਦੇ ਪਏ। ਮੈਂ ਅੱਗੇ ਵੀ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ, ਇੱਕ ਸਿੱਖ ਜਿਹੜਾ ਜ਼ਖਮੀ ਬਹੁਤ ਸਵਾਸ ਚੱਲਦੇ ਪਏ ਆ, ਮਹਾਰਾਜ ਜੀ ਨੇ ਝੋਲੀ 'ਚ ਲੈ ਲਿਆ ਛੇਵੇਂ ਸਤਿਗੁਰਾਂ ਨੇ, ਉਹਦਾ ਮੁੱਖ ਸਾਫ ਕੀਤਾ, ਮੂੰਹ 'ਚ ਪਾਣੀ ਪਾਇਆ, ਉਹਦੇ ਨੇਤਰ ਖੁੱਲ ਗਏ, ਸੱਚੀ ਸਰਕਾਰ ਦੇ ਸਵਰੂਪ ਨੂੰ ਦੇਖਿਆ, ਛੱਠਮ ਪੀਰ ਦਾ ਸਵਰੂਪ ਦੇਖਿਆ, ਬਸ ਸਵਰੂਪ ਦੇਖ ਕੇ ਅੱਖਾਂ 'ਚ ਭਰ ਲਿਆ। ਉਂਝ ਵੈਸੇ ਸੱਚੀ ਤੁਹਾਨੂੰ ਦੱਸਾਂ ਬਾਣੀ 'ਚ ਕਿਹਾ ਕਿ ਵਾਹਿਗੁਰੂ ਜੀ ਜੇ ਆਉਣਾ ਹੀ ਜੇ ਨਾ ਅੱਖਾਂ ਦੀ ਸੇਜ 'ਚ ਬਹਿ ਜਾ, ਖੋਲਣ ਦੀ ਲੋੜ ਨਾ ਪਏ, ਬੰਦ ਕਰਕੇ ਤੇਰੇ ਨਾਲ ਮਿਲਿਆ ਰਹਾ। ਮੂੰਹ ਥਿਆਊ ਸੇਜ ਦੱਖਣੇ, ਮੂੰਹ ਥਿਆਊ ਸੇਜ ਨੈਣਾ ਪਿਰੀ ਵਿਸ਼ਾਮਣਾ, ਜੇ ਡੇਖੈ ਇੱਕ ਵਾਰ ਸੁੱਖ ਕਿਮਾਹੂ ਬਾਰ। ਉਸ ਸਿੱਖ ਦਾ ਨਾਮ ਸੀ ਜੀ ਭਾਈ ਮੁਗਲੂ, ਗੰਢਵਾਂ ਪਿੰਡ ਹੈ ਮਾਲਵੇ ਵਿੱਚ, ਸੁਨਾਮ ਤੋਂ ਅੱਗੇ ਲਹਿਰੇ ਗਾਗੇ ਨੂੰ ਜਾਂਦੇ ਆ, ਸ਼ਾਇਦ ਉੱਥੇ ਸੱਜਣ ਸੁਣ ਰਹੇ ਹੋਣਗੇ। ਇਸ ਦਾ ਨਾਮ ਸੀ ਭਾਈ ਮੁਗਲੂ। ਮਹਾਰਾਜ ਸਾਹਿਬ ਜੀ ਦਾ ਦੀਦਾਰ ਕੀਤਾ ਤੇ ਸਤਿਗੁਰਾਂ ਨੇ ਕਿਹਾ ਭਾਈ ਮੁਗਲੂ ਜੋ ਮੰਗੋਗੇ ਦਿਆਂਗੇ। ਸਿੱਖ ਨੇ ਕਿਹਾ ਮਹਾਰਾਜ ਜੇ ਤਾਂ ਮੈਂ ਚਾਰ ਦਿਨ ਜਿਉਣਾ ਫਿਰ ਤਾਂ ਮੰਗ ਲਈ ਨਾ,
ਤੇ ਜੇ ਮੇਰੀ ਅੱਜ ਤਿਆਰੀ ਹੈ ਫਿਰ ਮੇਰੀ ਮੰਗ ਪੂਰੀ ਹੋ ਗਈ।
ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਕਹਿੰਦੇ ਨਹੀਂ ਤੁਸੀਂ ਅਜੇ ਰਹਿਣਾ।
ਕਹਿੰਦੇ ਫਿਰ ਇੱਕ ਕਿਰਪਾ ਕਰੋ, ਜਿਵੇਂ ਅੱਜ ਗੋਦੀ ਵਿੱਚ ਮੇਰਾ ਸਿਰ ਰੱਖਿਆ ਹੈ ਨਾ, ਜਿੱਦਣ ਮੈਂ ਦੁਨੀਆਂ ਤੋਂ ਤੁਰਨ ਲੱਗਾ ਮੇਰੇ ਸੱਜਣਾ, ਉਦਣ ਝੋਲੀ ਤੇਰੀ ਹੋਵੇ ਤੇ ਸਿਰ ਮੇਰਾ ਹੋਵੇ, ਬਸ ਮੇਰਾ ਮਰਨਾ ਸਾਂਭ ਲਿਆ ਜੀ। ਗੁਰਮੁਖੋ ਸਾਰੀ ਕਹਾਣੀ ਇੰਨੀ ਕੁ ਹੈ। ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਚੁੱਪ ਕਰ ਗਏ। ਭਾਈ ਮੁਗਲੂ ਨੇ ਫਿਰ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਚਨ ਕਿਹਾ ਤੇ ਮੈਂ ਕਿਹਾ ਜੇ ਮੈਂ ਜੀਣਾ ਹੈ। ਮਹਾਰਾਜ ਜੀ ਕਹਿੰਦੇ ਆ ਅਸੀਂ ਚੋਲਾ ਬਦਲ ਜਾਣਾ ਹੈ। ਕਹਿੰਦਾ ਸਤਿਗੁਰੂ ਕਾਇਆ ਬਦਲਣੀ, ਜੋਤ ਤੇ ਨਹੀਂ ਨਾ, ਕਾਇਆ ਬਦਲਣੀ, ਕਾਇਆ ਬਦਲ ਦੇਣ। ਮਹਾਰਾਜ ਸਤਿਗੁਰਾਂ ਨੇ ਕਿਹਾ ਤੂੰ ਅੰਤਲੇ ਸਮੇਂ ਦਰਵਾਜ਼ਾ ਖੋਲ ਕੇ ਰੱਖੀ, ਅਸੀਂ ਨੌਵੇਂ ਜਾਮੇ ਤੈਨੂੰ ਮਿਲਣ ਵਾਸਤੇ ਆਵਾਂਗੇ। ਸੱਚ ਅਤੇ ਉਸ ਪਿੰਡ 'ਚ ਦੋ ਗੁਰਦੁਆਰੇ ਨੇ ਵੈਸੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਗੁਰੂ ਹਰਿਰਾਏ ਸਾਹਿਬ ਜੀ ਦਾ ਸਮਾਂ ਆਇਆ, ਭਾਈ ਮੁਗਲੂ ਘਰ ਚਲਾ ਗਿਆ, ਬੰਦਗੀ ਕੀਤੀ, ਸਿਮਰਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸਮਾਂ ਆਇਆ। ਪਿਆਰਿਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਭੀਖੀ ਜਾਂਦੇ ਆ ਨਾ ਜੀ ਉੱਥੇ, ਤੇ ਅੰਮ੍ਰਿਤ ਵੇਲੇ ਇਤਿਹਾਸਕਾਰ ਲਿਖਦਾ ਮਹਾਰਾਜ ਘੋੜੇ ਤੇ ਸਵਾਰ ਹੁੰਦੇ ਆ, ਕੋਈ ਹੋਰ ਨਹੀਂ ਨਾਲ ਲਿਆ। ਉਧਰੋਂ ਭਾਈ ਮੁਗਲੂ ਜੀ ਰਾਤ ਬਤੀਤ ਕੀਤੀ ਤੇ ਸਵੇਰੇ ਕਹਿੰਦੇ ਪਏ ਅੱਜ ਦਰਵਾਜ਼ਾ ਨਾ ਬੰਦ ਕਰਿਓ, ਅੱਜ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਤੋਰਨ ਵਾਸਤੇ ਆਉਣਾ ਹੈ। ਮੈਂ ਫਿਰ ਬੇਨਤੀ ਕਰਾਂ ਗੁਰਮੁਖੋ, ਮਹਾਰਾਜ ਕੇਲੇ ਕਹਿ ਰਹੇ ਨੇ ਕਿ ਸੱਜਣ ਉਹ ਜਿਹੜਾ ਨਾਲ ਚੱਲੇ। ਮੈਂ ਤਾਂ ਅਰਥ ਕਰਾਂਗਾ ਬਾਬਾ ਜੀ ਤੁਸੀਂ ਸੱਜਣ ਨੂੰ ਜਿਹੜੇ ਨਾਲ ਚੱਲਣਾ, ਹੋਰ ਕਿਸੇ ਨਾਲ ਨਹੀਂ ਚੱਲਣਾ। ਜਿੱਥੇ ਲੇਖੇ ਮੰਗਣੇ ਹੋਣੇ ਉੱਥੇ ਗੁਰੂ ਹੀ ਖਲੋਂਦਾ। ਪਿਆਰਿਓ ਦ੍ਰਿਸ਼ਟ ਮਾਨ ਚ ਆਪਾਂ ਭੁਲੇਖੇ ਚਾਂ, ਇਸ ਦ੍ਰਿਸ਼ਟ ਮਾਨ ਤੋਂ ਅੱਗੇ ਸਾਡੇ ਵਾਸਤੇ ਕੀ ਹੈ? ਆਪਾਂ ਕਹਿੰਦੇ ਅੱਗੇ ਕੁਛ ਨਹੀਂ। ਗੁਰੂ ਸਾਹਿਬ ਹੋਕਾ ਦੇ ਕੇ ਕਹਿੰਦੇ ਵਣਜ ਕਰੋ ਵਣ ਜਾ ਰਿਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ, ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚਲੋ, ਸ਼ੋ ਦੇਖੇ ਪਤੀ ਆਏ। ਭਾਈ ਮੁਗਲੂ ਜੀ ਨੇ ਕਹਿਤਾ ਦਰਵਾਜ਼ਾ ਨਾ ਬੰਦ ਕਰੋ। ਸੱਚੀ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਦੇ ਘਰ ਚਲੇ ਗਏ। ਉਹ ਅੱਜ ਨੇਮ ਕਰਕੇ ਬੈਠਾ ਹੈ, ਇਸ਼ਨਾਨ ਪਾਨ ਕਰਕੇ ਨੇਮ ਕਰਕੇ। ਤੇ ਮੈਂ ਫਿਰ ਬੇਨਤੀ ਕਰਾਂ, ਜਦੋਂ ਮੈਂ ਨੇਮ ਲਫ਼ਜ਼ ਵਰਤਣਾ ਨਾ, ਉਹਦਾ ਮਤਲਬ ਇਹ ਹੈ ਜੋ ਸਤਿਗੁਰਾਂ ਨੇ ਸਾਨੂੰ ਨਿਤਨੇਮ ਦਿੱਤਾ, ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ। ਜੇ ਆਪਣੇ ਆਪ ਨੂੰ ਜੇ ਸਿੱਖ ਕਹਾਣੇ ਆ ਨਾ ਬੰਨਾ, ਤਾਂ ਬੜੀ ਦੂਰ ਦੀ ਗੱਲ ਪਿਆਰਿਓ। ਉਹ ਉਸ ਦਿਨ ਜਿੱਦਣ ਸਤਿਗੁਰਾਂ ਦਾ ਪੁਰਬ ਸੀ, ਗੁਰੂ ਰਾਮਦਾਸ ਸੱਚੀ ਸਰਕਾਰ ਦਾ, ਤੇ ਮੈਂ ਬੇਨਤੀ ਕੀਤੀ ਮਹਾਰਾਜ ਨੇ ਮਰਿਆਦਾ ਬੰਨੀਆਂ ਸਾਡੀਆਂ, ਗੁਰਸਿੱਖ ਕੌਣ, ਮਸੰਦਾਂ ਦੀ ਮਰਿਆਦਾ ਬੰਨੀ, ਦਸਵੰਧ ਦੀ ਮਰਿਆਦਾ ਬੰਨੀ ਧੰਨ ਗੁਰੂ ਰਾਮਦਾਸ ਜੀ। ਉਹਦੇ ਵਿੱਚ ਇੰਨਾ ਹੀ ਕਿਹਾ ਵੀ ਜਿਹੜਾ ਇਹ ਕਹਾਉਂਦਾ ਮੈਂ ਸਿੱਖ ਹਾਂ। ਫਿਰ ਧਿਆਨ ਨਾਲ ਸੁਣਿਓ, ਬੰਨਾ ਦੂਰ ਦੀ ਗੱਲ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਕਿਹਾ, ਜਿਹੜਾ ਇਹ ਵਰਦਾ ਅਸੀਂ ਸਿੱਖ ਹੁੰਦੇ ਹਾਂ ਜੀ, ਸਾਨੂੰ ਸਿੱਖ ਕਹਿੰਦੇ ਆ। ਪਿਆਰੇ ਜੇ ਸਿੱਖ ਹੁੰਦੇ ਹਾਂ ਤੇ ਸਿੱਖ ਅੰਮ੍ਰਿਤ ਵੇਲੇ ਨਿਤਨੇਮ ਜ਼ਰੂਰ ਕਰੇ, ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਖੁਦ ਕਰੇ। ਉਹਨਾਂ ਆਪਣਾ ਨੇਮ ਨਿਭਾਇਆ, ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਚਲੇ ਗਏ ਜੀ। ਭਾਈ ਮੁਗਲੂ ਜੀ ਨੇ ਹਜ਼ੂਰ ਦੇ ਘੋੜੇ ਦਿਆਂ ਟਾਪਾਂ ਦੀ ਆਵਾਜ਼ ਸੁਣੀ, ਕੁਝ ਵਿਦਵਾਨ ਕਹਿੰਦੇ ਨੇ ਲੇਟਿਆ ਸੀ, ਪਰ ਮਹਾਰਾਜ ਜੀ ਨੂੰ ਨਤਮਸਤਕ ਹੋਇਆ। ਸਤਿਗੁਰਾਂ ਨੇ ਮੁਸਕਰਾ ਕੇ ਕਿਹਾ ਭਾਈ ਮੁਗਲੂ ਅਸੀਂ ਆਪਣਾ ਵਾਅਦਾ ਕਰਨ ਪੂਰਾ ਕਰਨ ਆਏ ਹਾਂ। ਅੱਗੋਂ ਹੱਸ ਕੇ ਕਹਿੰਦਾ ਸੱਚੇ ਪਾਤਸ਼ਾਹ ਇਸ ਸਰੀਰ ਤੋਂ ਵਿੱਚੋਂ ਤੋਰਨ ਲੱਗੇ ਹੋ, ਬਸ ਹੁਣ ਉੱਥੇ ਸਮਾ ਲਿਓ ਜਿੱਥੇ ਤੇਰੇ ਚਰਨ। ਮਹਾਰਾਜ ਜੀ ਨੇ ਆਪਣੀ ਗੋਦੀ 'ਚ ਲੈ ਲਿਆ ਜੀ। ਪਿਆਰਿਓ ਉਹਦੇ ਨੇਤਰ ਸੇਜਲ ਸਨ, ਪਰ ਅੱਜ ਕਈ ਸਾਲਾਂ ਬਾਅਦ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਗੋਦੀ ਸੀ, ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦੀ 'ਚ। ਜੇ ਦੁਨਿਆਵੀ ਰਿਸ਼ਤਾ ਦੇਖੋ, ਪਹਿਲਾਂ ਪਿਤਾ ਦੀ ਗੋਦ 'ਚ, ਅੱਜ ਪੁੱਤਰ ਦੀ ਗੋਦ 'ਚ। ਨੇਤਰ ਖੋਲ੍ਹੇ ਅਤੇ ਗੁਰੂ ਤੇਗ ਬਹਾਦਰ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਝਲਕਾਂ ਪਈਆਂ। ਬਸ ਉਹੀ ਬਚਨ, ਵਾਅਦਾ ਬਚਨ। ਮਹਾਰਾਜ ਜੀ ਨੇ ਕਿਹਾ ਬੋਲ ਵਾਹਿਗੁਰੂ, ਆਪਣੀ ਸੁਰਤ ਨੂੰ ਇਕੱਠਿਆਂ ਕਰ ਲੈ, ਕਿਉਂਕਿ ਮਰਨ ਵੇਲੇ ਜਿੰਨੀ ਖਿੰਡੀ ਹੋਈ ਸੁਰਤ ਹੋਵੇਗੀ, ਉਹਨਾਂ ਜਨਮ ਮਰਨ ਦੇ ਤਾਣੇ ਨੂੰ ਹੋਰ ਬਣਾ ਦੇਗੀ। ਜਿੰਨੀ ਸੁਰਤ ਇਕੱਠੀ ਹੋ ਕੇ ਨਾਮ ਵੀ ਜੁੜ ਜਾਏਗੀ, ਸਾਰੇ ਜਨਮ ਮਰਨ ਦੇ ਦੁੱਖ ਮਿਟਾ ਦੇਗੀ। ਅੰਤਕਾਲ ਜੋ ਨਾਰਾਇਣ ਸਿਮਰੈ, ਇਹ ਸਾਰੀਆਂ ਸੁਰਤ ਦੀਆਂ ਗੱਲਾਂ ਨੇ। ਉਹਨੇ ਬੋਲਿਆ ਵਾਹਿਗੁਰੂ ਵਾਹਿਗੁਰੂ। ਪਿਆਰੋ ਅਖੀਰ ਤੇ ਗਹਿਰਾ ਸਾਹ ਲੈ ਕੇ ਬੋਲਿਆ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਭਾਈ ਮੁਗਲੂ ਜੀ ਚਲਾਣਾ ਕਰ ਗਏ। ਮੈਂ ਸਿਰਫ ਬਾਹਰ ਮੁਖੀ ਇੱਕ ਉਦਾਹਰਨ ਤਾਂ ਦਿੱਤੀ ਹੈ, ਗੁਰਮੁਖੋ ਦੁਨੀਆਂ ਦੇ ਸੱਜਣ ਜਿਉਂਦਿਆਂ ਦੇ ਜੇ ਮਰਿਆਂ ਮੋਢਾ ਲਾ ਕੇ ਸ਼ਮਸ਼ਾਨ ਘਾਟ ਲੈ ਜਾਣਗੇ, ਉਦੋਂ ਬਾਅਦ ਭੋਗ ਪਾਣਗੇ, ਜਦੋਂ ਭੋਗ ਪਾਣਗੇ ਨਾ ਉਦੋਂ ਪਤਾ ਕੀ ਕਹਾਉਣਗੇ, ਅਸੀਂ ਵੀ ਕਹਿੰਦੇ ਸਾਰੇ, ਉਦੋਂ ਕਿਸੇ ਨੇ ਕਹਿਣਾ ਸੱਚੇ ਪਾਤਸ਼ਾਹ ਇਹ 70 ਸਾਲ ਰਿਹਾ ਦੁਬਾਰਾ ਵਾਪਸ ਘੱਲ ਦਿਓ, ਖਾਂ ਆ ਜਾ ਸੁਪਨੇ ਚ ਆ ਜਾ। ਉਹ ਜਨ ਸਾਰੇ ਕਹਿਣਗੇ ਸਤਿਗੁਰੂ ਅੱਜ ਤੋਂ ਬਾਅਦ ਆਪਣੇ ਚਰਨਾਂ ਚ ਰੱਖੀ। ਇਹਦਾ ਮਤਲਬ ਦੁਨੀਆਂ ਦੇ ਸੱਜਣ ਵੀ ਗੁਰੂ ਸਾਹਿਬ ਦੀ ਹਜ਼ੂਰੀ ਚ ਖਲੋ ਕੇ ਕਹਿੰਦੇ ਆ ਕਿ ਅੱਜ ਤੋਂ ਬਾਅਦ ਆਪਣੇ ਚਰਨਾਂ ਚ ਰੱਖੀ, ਤੇ ਜਿਹਨਾਂ ਦੁਨੀਆਂ ਕਹਿੰਦੀ ਚਰਨਾਂ ਚ ਰੱਖੀ ਆਪਾਂ ਜਿਉਂਦੇ ਜੀ ਕਿਉਂ ਨੀ ਚਰਨਾਂ ਚਲੇ ਜਾਂਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੱਜਣ ਸਹੀ ਨਾਲ ਮੈਂ, ਉਹੀ ਸੱਜਣ ਕਿਹੜਾ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਸਿਮਰੋ ਸਿਮਰ ਸਿਮਰ ਸੁਖ ਪਾਵੂ ਸਾਥ ਸਾਥ ਸੰਭਾਲੇ। ਇਹ ਲੋਕ ਪਰਲੋਕ ਜਿੱਥੇ ਲੇਖਾ ਮੰਗੀਏ, ਇਹ ਲੋਕ ਪੁਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੈ, ਗੁਰ ਕਾ ਬਚਨ ਬਸੈ ਜੀ ਨਾਲੇ ਪਿਆਰਿਓ, ਆ ਹੈ ਸੱਜਣ ਸਹੀ ਨਾਲ ਮੈਂ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਪਿਆਰਿਓ ਇਹੋ ਜਿਹਾ ਸੱਜਣ ਮਹਾਰਾਜ ਕਹਿੰਦੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਇੱਥੇ ਸਤਿਗੁਰੂ ਬਹੁਤ, ਹੁਣ ਸਤਿਗੁਰੂ ਕੀਰਤਨ ਕਰਦੇ ਹੋਣੋ ਪਿਆਰਿਓ, ਤੇ ਸ਼ਬਦ ਆ ਰਿਹਾ, ਇਹ ਪੋਥੀ ਤੇ ਲਿਖਿਆ ਥੋੜਾ, ਬਸ ਸਿੱਧਾ ਸੱਜਣ ਲਈ ਆ ਰਿਹਾ, ਧੁਰ ਦਰਗਾਹ ਤੋਂ ਸਿਰਫ ਸੱਜਣ ਦੇ ਪਾਰ ਉਤਾਰੇ ਲਈ ਆ ਰਿਹਾ। ਇਸ ਭਾਈ ਸੱਜਣ ਦੇ ਪਿੱਛੇ ਇਸ ਸ਼ਬਦ ਨੇ ਕਿੰਨਿਆਂ ਕੁ ਦਾ ਉਧਾਰ ਕਰ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਆ ਸੱਜਣ ਸਹੀ ਨਾਲ ਮੈਂ, ਉਹ ਹੀ ਸੱਜਣ ਨੇ ਚੱਲਦਿਆਂ ਨਾਲ ਚਲਨ, ਜਿੱਥੇ ਚੱਲੀਏ ਉੱਥੇ ਸੱਜਣ ਨਾਲ ਜਾਵਣ
ਰਹਾਉ।
ਇਸ ਵਿੱਚ ਇੱਕ ਬਚਨ ਅਗਲਾ ਸੀ ਵਾਚਿਆ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਗੁਰਮੁਖੋ ਗੁਰੂ ਨਾਨਕ ਸਾਹਿਬ ਦਰਗਾਹ ਦੇ ਵਕੀਲ ਨੇ, ਉਹ ਬਾਣੀ ਨੇ ਸ਼ਬਦ ਵਰਤਿਆ, ਉਂਝ ਤਾਂ ਦੋਵਾਂ ਸਿਰਿਆਂ ਕਾ ਆਪ ਸਵਾਮੀ ਹੈ ਜੀ, ਉੱਥੇ ਵੀ ਉਹ ਤੇ ਉੱਥੇ ਵੀ ਉਹ। ਮਹਾਰਾਜ ਕਹਿੰਦੇ ਨੇ ਹਰ ਦਰਗਾਹ ਕਾ ਬਸੀਠ, ਜਿੱਥੇ ਲੇਖਾ ਮੰਗਿਆ ਜਾਂਦਾ ਉਹ ਸੱਜਣ ਲੇਖੇ ਵਾਲੀ ਥਾਂ ਤੇ ਖਲੋਤਾ ਹੋਵੇ।
ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ
ਕੋਠੇ ਬਣੇ ਹੋਣ, ਮੰਡਪ ਦਾ ਅਰਥ ਸੋਹਣੇ ਮੰਦਰ ਮਕਾਨ ਬਣੇ ਹੋਣ, ਤੇ ਉਹਨਾਂ ਤੇ ਬਾਹਰ ਰੋਗਣ ਕੀਤਾ ਹੋਵੇ, ਚਿੱਤਰਕਾਰੀ ਕੀਤੀ ਹੋਵੇ, ਸੋਹਣਾ ਰੰਗ ਰੋਗ ਹੋਣੇ, ਵੇਲਾਂ ਬੂਟੇ ਪਾਏ ਹੋਣ। ਤੁਹਾਨੂੰ ਪਤਾ ਹੋਣਾ ਪਹਿਲੇ ਸਮੇਂ ਚ ਬੀਬੀਆਂ ਆਪਣੇ ਹੱਥਾਂ ਨਾਲ ਹੀ ਘਰਾਂ ਨੂੰ ਲਿਪ ਕੇ ਨਾ ਉਹਦੇ ਉੱਤੇ ਵੇਲ ਬੂਟੇ ਪਾ ਦਿੰਦੀਆਂ ਸਨ। ਮਹਾਰਾਜ ਕਹਿੰਦੇ ਘਰ ਬਹੁਤ ਸੋਹਣੇ ਬਣੇ ਹੋਣ, ਚਾਰ ਚੁਫੇਰੇ ਚਿੱਤਰਕਾਰੀ ਹੋਈ ਹੋਵੇ।
ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆ,
ਪਰ ਜੇ ਬਾਹਰੋਂ ਬਹੁਤ ਸੋਹਣੇ ਬਣੇ ਹੋਣ ਤੇ ਵਿੱਚ ਕੋਈ ਰਹਿੰਦਾ ਨਾ ਹੋਵੇ, ਅੰਦਰੋਂ ਸਖਣੇ ਹੋਣ, ਤੇ ਮਹਾਰਾਜ ਕਹਿੰਦੇ ਜਿਹੋ ਜਿਹਾ ਬਣੇ ਉਹੋ ਜਿਹਾ ਟੱਠੇ, ਉਹਨਾਂ ਦਾ ਕੀ ਫਾਇਦਾ। ਇਹ ਸਤਿਗੁਰੂ ਨਿਚੋੜ ਅਖੀਰ ਤੇ ਬਖਸ਼ਿਸ਼ ਕਰਨਗੇ, ਮਕਾਨ ਸੋਹਣੇ ਬਣੇ ਹੋਣ, ਚਿੱਤਰਕਾਰੀ ਹੋਵੇ, ਜੇ ਉਹਦੇ ਚ ਹੈ ਰਹਿੰਦੇ ਹੀ ਕੋਈ ਨੀ, ਉਹ ਤਾਂ ਖੰਡਰਾਤ ਦੀ ਤਰ੍ਹਾਂ ਹਨ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ,
ਬੱਗਾ ਬੱਗੇ ਕੱਪੜੇ ਜਿਵੇਂ ਬਗਲਾ ਹੈ, ਤੇ ਬਗਲੇ ਦੇ ਪੰਖ ਜਿਹੜੇ ਨੇ ਉਹ ਬੜੇ ਚਿੱਟੇ ਨੇ, ਤੇ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਜੇ ਬਾਹਰ ਮੁਖੀ ਬੰਦੇ ਦੇ ਬਸਤਰ ਚਿੱਟੇ ਹੋਣ, ਜਿਵੇਂ ਉੱਤੇ ਉਦਾਹਰਨ ਦਿੱਤੀ ਬਾਹਰੋਂ ਸੱਚੀ ਮੁੱਚੀ ਧਰਮ ਦਾ ਲਿਸ਼ਕ ਪੁਸ਼ਕ ਤਿਲਕ ਲਾਇਆ ਹੋਵੇ, ਬਹੁਤ ਕੁਝ ਧਰਮ ਦਾ, ਸਭ ਤੋਂ ਵੱਡਾ ਭੁਲੇਖਾ ਹੀ ਪਿਆਰਿਓ ਧਰਮ ਦੇ ਭੇਖ ਦਾ ਪੈਂਦਾ, ਜੇ ਬਦਮਾਸ਼ ਦਾ ਕੋਈ ਨਹੀਂ ਪੈਂਦਾ, ਉਹਨੂੰ ਪਤਾ ਵੀ ਹੈ ਹੀ ਇਹੋ ਜਿਹਾ। ਸ਼ਾਇਦ ਰਾਵਣ ਭਗਵੇਂ ਕੱਪੜੇ ਪਾ ਕੇ ਨਾ ਹੁੰਦਾ ਤੇ ਹਿੱਸੀ ਧਾਰ ਨਹੀਂ ਸੀ ਹੋਣਾ, ਉਹ ਵੀ ਕੱਪੜਿਆਂ ਦਾ ਫਾਇਦਾ ਲੈ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਬੱਗਾਂ ਬੱਗੇ ਕੱਪੜੇ ਚਿੱਟੇ, ਚਿੱਟੇ ਨੂੰ ਕਹਿੰਦਾ ਬੱਗਾਂ, ਬਗਲਾ ਉਹਦੇ ਖੰਭ ਵੀ ਚਿੱਟੇ ਹਨ,
ਘੋੜਾ
ਵੀ ਤੀਰਥਾਂ ਉੱਤੇ ਹੈ।
ਕੋਟ ਕੋਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ,
ਬਾਹਰੋਂ ਚਿੱਟੇ ਨੇ ਬਾਹਰੋਂ ਸਵੇਤ ਨੇ, ਪਰ ਤੀਰਥ ਤੇ ਬੈਠੇ ਹੋਏ ਵੀ ਡੱਡੀਆਂ ਮੱਛੀਆਂ ਖਾਈ ਜਾਂਦੇ ਆ। ਵਾਹਿਗੁਰੂ ਜੀ ਇਹ ਕੱਲਾ ਸਿੱਖਾਂ ਲਈ ਨਹੀਂ, ਹਰ ਉਸ ਬੰਦੇ ਲਈ ਜਿਹੜਾ ਧਰਮ ਦੇ ਅਸਥਾਨ ਤੇ ਬੈਠਾ, ਪਹਿਰਾਵਾ ਧਰਮ ਵਾਲਾ ਤੇ ਪਾਪ ਉਹ ਕਪਟੀਆਂ ਵਾਲੇ ਕਰਦਾ। महाराज कहते बग्गा बग्गे कपड़े तीर्थ मंज बसन घुट घुट जिया खावने बग्गे ना कहियन उन्हें इथे हुण अर्थ बदल जाणगे नहीं बग्गे ना कहियन उन्हां नूं दिलों साफ नहीं किया जा सकता कि जिहड़ा तीर्थ ते धर्म स्थान ते बैठा पाप कर रहा है
सिमल रुख शरीर मैं जन देख पुलान
सतगुरु अगली उदाहरण दे रहे पहली उदाहरण दित्ती सतगुरु ने कह दे भांडे दी उज्जल केहा चिलकना दूजी उदाहरण दित्ती कोठे मंडप माड़िया तीसरी उदाहरण सच्चे पातशाह जी ने दित्ती बग्गा बग्गे कपड़े वेखो मैं कहना उस बंदे दे अंदर नूं किवें प्रगट करके रख दिता अगा हुण सतगुरु बचन कर रहे सिमल रुख शरीर मैं जन देख पुला फिर अर्श सुनियो एडू वड्डी निम्रता नहीं किते उन्हूं जरूर क्या सज्जन सही नाल मैं इत्थे शब्द वरत रहा कि मेरा शरीर इस तरह जिवें सिमल दा रुख है अपने आप ते टुका लिया यही तां प्यारियो उत्तम पुरख विच सतगुरु जदों बोलदे आ समझांदे पए ने मनुख नूं ते टुकांदे अपने ते पए आ सिमल रुख शरीर मैं मेरा शरीर सिमल रुख दी तरह है
से फल कम ना आवनी ते गुण मैं तन हन
जिवें सिमल दा रुख है मैजन मैजन दा लफ्ज़ी अर्थ है तोते तोता भुलेखा खा के आ गया क्योंकि सिमल रुख सरायरा अत दीर्घ अत मुच ओए जे आवे आस कर जाए निरासे कित सिमल दा रुख बड़ा वड्डा सी भुलेखा खा गए तोते ओ आ गया महाराज कहते मैजन देख भुलन ओ भुल गया बेचारा पर जेडे सिंबल दे फल नूं उहने चुंझ मारी ओ चुंझ उहदे विच धस गई विच रूं सी रस्ता है नहीं सी ना महाराज कहते तेरी गल की करनी ओ भलिया मेरा तां अपना शरीर सिंबल दी तरह है गुरमुखो ए विखावे दी निम्रता नहीं मैं आप नूं इक वार अर्ज कीती सी सची जे रूहानियत की सब तो वड्डी निशानी ये वे जिदे अंदर शब्द की कृपा वरतन लग पैंदी ओ सच्ची मुची निम्रता च चला जांदा विधवता नहीं जी विधवता सिर ते हंकार चढ़ के बोलदा है जदों नाम का रस लगदा है ना उदों बंदा सब दे चरणा की धूड़ बन जांदा है आपस को जो जाने नीचा सौ गनिए सब ते ऊंचा हुण सतगुरां ने शब्द वरते आ जी ए मेरी अवस्था है नहीं नहीं सतगुरु जी तुहाडी अवस्था नहीं तुसी इन्ने कृपालु हो ये सारे शब्द अपने ते टुका के सानू समत देंदे पर मैं एक बार अर्ज कीती सी कि गुरमुखो सतगुरु जी ना बाणी च उंज तेरे धुर की बाणी है खसम की बाणी है तुसी जदों पाठ करदे हो किते तां सतगुरु शब्द परमेश्वर होके बोलदा है हां जी आप सवार है मैं मिलिया सुखोए फरीदा जे तू मेरा होए रहे ये शब्द खुदा बोल रहे हैं ना मेरा होए रहे सब जग तेरा होए किते शब्द ना जी गुरु रूप होके बोलते ने है सारी बाणी जदों असीं ये पाठ करने आ उपदेश सुनो तू मेरे गुर सिखो सतगुरु ही कहणगे ना अंतर कपट चुकावो मेरे गुर सिखो उदो गुरु रूप होके किते प्यारे जग्यासु होके बोलते हैं मेरो सुंदर कहो मिला कित गली हर के संत बगतावो मार्गम पीछे लाग चली प्यारियो सच ए वे ए तां ढुकेगा परमेश्वर रूप गुरु रूप जिज्ञासु रूप पर प्यारियो गुरु ग्रंथ साहिब दी बाणी विच सच्चे पातशाह जिस बंदे दी किते भी थां नहीं मैं फिर अर्ज करांगा साडी आ समस्या है असी कहने जरूरा प्रचार करके बंदे वापस लियाओ ते जे किते वापस आउंदे हुंदे आप डांग फड़ के कहने किवें गुरुद्वारे आ गया असी दोनों पासियां तों गुरमुख पुराने लोग कहिंदे सानूं पढ़ाउण वाला उस्ताद कहिंदा सी ओए ओ मुंडे उस दी बड़ा हलवां दा बंदा सी कहिंदा बचियो दुनिया खच्चर जे अगो लंघोगे चक मारोगे पिछे लंघोगे दुलत्ती मारेगी ना बख्शना कोई नहीं जे ये सच्चाई हुण यह शब्द वरतने कि मेरे च औगन नहीं गुरमुखो गुरु च कोई औगन नहीं सिर्फ सानू कहिंदे ने तू अरदास इस तरह करिया कर कंचन नारी मैं जियो लुभत है मोह मीठा माया घर मंदर घोड़े खुशी मन अनरस लाया हर प्रभ चेतना आवी क्यों छूटा मेरे घर राया मेरे राम ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਗੁਰਮੁਖੋ ਇਹ ਆਪਣੇ ਲਈ ਸਾਨੂੰ ਸਮਤ ਦਿੰਦੇ ਪਿਆ ਕਿ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾਂ ਕਰਤਾਰ। ਸਤਿਗੁਰੂ ਕਹਿ ਰਹੇ ਨੇ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ, ਮੈਂ ਤਾਂ ਸਿਮਲ ਦੀ ਤਰ੍ਹਾਂ ਹਾਂ। ਤੋਤੇ ਜਗਿਆਸੂ ਹੁੰਦੇ ਆ, ਭੁਲੇਖੇ 'ਚ ਪੈ ਜਾਂਦੇ ਆ, ਤੇ ਮੇਰੇ ਜਿਵੇਂ ਸਿੰਬਲ ਦੇ ਫਲ 'ਚ ਕੋਈ ਰਸ ਨਹੀਂ, ਇਸੇ ਤਰ੍ਹਾਂ ਮੇਰੇ ਵਿੱਚ ਗੁਣ ਹਨ।
ਸੇ ਫਲ ਕੰਮ ਨਾ ਆਵਨੀ,
ਸਿੰਬਲ ਦੇ ਫਲ ਕਿਸੇ ਕੰਮ ਨਹੀਂ ਆਉਂਦੇ,
ਤੇ ਗੁਣ ਮੈਂ ਤਨ ਹਨ।
ਇਹ ਸਾਰੇ ਗੁਣ ਸਿੰਬਲ ਵਾਲੇ ਮੇਰੇ 'ਚ ਹੀ ਨੇ। ਵਾਹਿਗੁਰੂ ਜੀ ਕਹਿੰਦੇ ਇਹ ਮੇਰੇ ਅੰਦਰ ਹਨ।
ਅੰਦੁਲੈ ਭਾਰ ਉਠਾਇਆ,
ਸਤਿਗੁਰੂ ਕਹਿੰਦੇ ਨੇ ਅੱਖਾਂ ਤੋਂ ਦਿਸ ਨਹੀਂ ਰਿਹਾ ਤੇ ਲੋਕਾਂ ਦਾ ਭਾਰ ਸਿਰ ਤੇ ਚੁੱਕੀ ਬੈਠੇ। ਸੱਚੀ ਇਹ ਰੋਜ਼ ਵੇਟ ਵੱਧ ਰਿਹਾ ਜੀ, ਘੱਟ ਨਹੀਂ ਰਿਹਾ? ਇਹ ਗੱਲ ਮੇਰੀ ਫਿਰ ਧਿਆਨ ਨਾਲ ਸੁਣਿਓ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਬੇਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਜਿਹੜਾ ਬੰਦਾ ਤਰਨਾ ਵੀ ਚਾਹੇ ਤੇ ਗਲ ਚ ਪਾਏ ਹੋਣ ਪੱਥਰਾਂ ਦੀ ਮਾਲਾ ਤੇ ਸਿਰ ਦੇ ਉੱਤੇ ਟੋਕਰੇ ਚ ਪੱਥਰ ਪਾਏ ਹੋਣ, ਉਹ ਬੰਦਾ ਕਦੀ ਤਰ ਨਹੀਂ ਸਕਦਾ। ਉਹ ਮਨਾ ਵਕਾਰਾਂ ਦੇ ਪੱਥਰ ਗਲ ਚ ਪਾਏ ਨੇ, ਲੋਕਾਂ ਦੀ ਨਿੰਦਿਆ ਦਾ ਟੋਕਰਾ ਭਰਿਆ ਤੇ ਰੋਜ਼ ਭਰੀਂਦਾ ਪਿਆ, ਇਹ ਹੌਲਾ ਨਹੀਂ ਹੋ ਰਿਹਾ? ਮਹਾਰਾਜ ਕਹਿੰਦੇ ਦਿਸਦਾ ਕੁਝ ਨਹੀਂ, ਭਾਰ ਲੋਕਾਂ ਦਾ ਬਹੁਤ ਚੁੱਕੀ ਬੈਠਾ। ਅੰਦਲੇ ਭਾਰ ਉਠਾਇਆ, ਬਹੁਤ ਜ਼ਿਆਦਾ ਭਾਰ ਚੁੱਕਿਆ ਹੈ।
ਡੂਗਰ ਵਾਟ ਬਹੁਤ,
ਡੂਗਰ ਦਾ ਅਰਥ ਹੈ ਪਹਾੜੀ ਰਸਤਾ, ਇਹਦਾ ਅਰਥ ਹੈ ਬੜਾ ਮੁਸ਼ਕਲ ਮਾਰਗ ਹੈ, ਪਤਾ ਨਹੀਂ ਕੀ ਬਣਨਾ, ਤੇ ਵਾਟ ਬੜੀ ਲੰਮੀ ਹੈ। ਸਿਰ ਤੇ ਭਾਰ, ਅੱਖਾਂ 'ਚ ਦਿਸਦਾ ਕੋਈ ਨਹੀਂ, ਪੈਰ ਚੱਲਦੇ ਕੋਈ ਨਹੀਂ, ਇਹ ਮਹਾਰਾਜ ਅੰਦਰ ਦੀ ਗੱਲ ਕਰ ਰਿਹਾ ਬੰਦੇ ਦੀ। ਸਿਰ ਦੇ ਤੇ ਤੇਰੀ ਸੁਰਤ ਤੇ ਟੋਕਰੇ ਨਿੰਦਿਆ ਦੇ ਚੁੱਕੇ ਆ, ਰੂਹਾਨੀਅਤ ਵੱਲ ਤੇਰਾ ਪੈਰ ਨਹੀਂ ਚੱਲਦਾ ਪਿਆ, ਤੇ ਵਾਟ ਬੜੀ ਤੇਰੀ ਲੰਬੇਰੀ ਹੈ, ਤੇਰਾ ਬਣੇਗਾ ਕੀ? ਇਹ ਮੇਰੀ ਫਿਰ ਬੇਨਤੀ ਹੈ, ਕਿਸੇ ਆਮ ਕਵੀ ਦੇ ਲਫ਼ਜ਼ ਨਹੀਂ, ਇਹ ਧੰਨ ਗੁਰੂ ਨਿਰੰਕਾਰ ਨਾਨਕ ਦੇਵ ਜੀ ਦੇ ਸ਼ਬਦ ਨੇ। ਅੰਦਰੇ ਭਾਰ ਉਠਾਇਆ, ਡੂਗਰ ਵਾਟ ਬਹੁਤ,
ਅੱਖੀ ਲੋੜੀ ਨਾ ਲਹਾ,
ਅੱਖਾਂ ਨਾਲ ਦਿਸਦਾ ਵੀ ਨਹੀਂ ਪਿਆ, ਜੇ ਅੱਖਾਂ ਨਾਲ ਦੇਖਣਾ ਚਾਹਵਾਂ ਮੈਨੂੰ ਨਜ਼ਰ ਵੀ ਕੁਛ ਨਹੀਂ ਆਉਂਦਾ।
ਹਾਂ ਚੜ ਲੰਘਾਂ ਕਿਤ,
ਵਾਹਿਗੁਰੂ ਜੀ ਮੈਂ ਕਿਵੇਂ ਲੰਘਾਂਗਾ, ਇਹ ਚੜਾਈ ਕਿਵੇਂ ਮੈਂ ਸਰ ਕਰ ਲਾਂਗਾ, ਕਿਉਂਕਿ ਮੇਰੇ ਸਿਰ ਦੇ ਉੱਤੇ ਭਾਰ ਹੈ ਤੇ ਮੈਨੂੰ ਨਜ਼ਰ ਕੁਛ ਨਹੀਂ ਆਉਂਦਾ। ਅੱਗੇ ਹੁਣ ਸਤਿਗੁਰੂ ਬੜੀ ਬਖਸ਼ਿਸ਼ ਕਰਦੇ ਆ, ਇਹ ਕਦੇ ਤੁਸੀਂ ਦੇਖੋ, ਭਾਵੇਂ ਸਾਰੇ ਸ਼ਬਦ ਚ ਕਿਹਾ ਤੂੰ ਕੈਂ ਦੀ ਤਰ੍ਹਾਂ, ਭਾਂਡੇ ਦੀ ਤਰ੍ਹਾਂ, ਤੂੰ ਬਗਲੇ ਦੀ ਤਰ੍ਹਾਂ, ਤੂੰ ਇਹ ਮਕਾਨ ਦੀ ਤਰ੍ਹਾਂ, ਸਾਰੀਆਂ ਉਦਾਹਰਣਾਂ ਦਿੱਤੀਆਂ ਨਾ, ਇਹੀ ਤਾਂ ਸਤਿਗੁਰਾਂ ਦੀ ਬਖਸ਼ਿਸ਼ ਹੈ ਜੀ। ਝਿੜਕਾਂ ਮਾਰ ਕੇ ਫਿਰ ਕਹਿੰਦੇ ਨਹੀਂ ਕੁਛ ਨੀ ਵਿਗੜਿਆ, ਆ ਜਾ ਮੇਰੇ ਕੋਲ। ਹੁਣ ਸੱਚੇ ਪਾਤਸ਼ਾਹ ਨੂੰ ਸਮਤ ਇਹ ਦੇ ਰਹੇ ਹਨ,
ਚਾਕਰੀਆਂ ਚੰਗਿਆਈਆਂ।
ਮਹਾਰਾਜ ਕਹਿੰਦੇ ਚਾਕਰੀਆਂ ਦਾ ਅਰਥ ਹੈ ਖੁਸ਼ਾਮਦਾਂ ਕਰਨੀਆਂ, ਫੋਕੀ ਉਸਤਤ ਕਰਨੀ, ਤੇ ਚੰਗਿਆਈਆਂ ਦਾ ਅਰਥ ਹੈ ਵੀ ਲੋਕੀ ਮੈਨੂੰ ਚੰਗਾ ਕਹਿਣ। ਇਹਦਾ ਮਤਲਬ ਸੱਜਣਾ, ਇਹ ਆ ਜਿਹੜੇ ਚਾਰ ਦਿਨ ਦੀ ਚੰਗਿਆਈ ਲੈਣਾ ਪੈ, ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਈ ਨਿਕਟ ਨਾ ਆਵੇ। ਇਹ ਚਾਕਰੀਆਂ ਖੁਸ਼ਾਮਦਾਂ ਤੇ ਆਪਣੇ ਆਪ ਨੂੰ ਚੰਗਿਆਂ ਦੱਸਣਾ।
ਅਵਰ ਸਿਆਣਪ ਕਿਤ,
ਅਵਰ ਸਿਆਣਪ ਕਿਤ, ਕਿਤ ਦਰ ਤੇ ਕਿਸ ਕੰਮ, ਤੇਰੀਆਂ ਇਹ ਚਲਾਕੀਆਂ, ਤੇਰੀਆਂ ਖੁਸ਼ਾਮਦਾਂ, ਤੇਰੀਆਂ ਸਿਆਣਪਾਂ ਕਿਸੇ ਕੰਮ ਨਹੀਂ ਹੋਏ। ਬਸ ਇੰਨੀ ਗੱਲ ਕਹੀ ਮਹਾਰਾਜ ਕਹਿ ਰਹੇ ਸਨ। ਇਤਿਹਾਸ ਕਹਿੰਦਾ ਸੱਜਣ ਸਭ ਕੁਝ ਛੱਡ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆ ਗਿਆ। ਜਦੋਂ ਮਹਾਰਾਜ ਇਸ ਤੁਕ ਤੇ ਆਏ ਕਿ ਚਾਕਰੀਆਂ ਚਗਿਆਈਆਂ ਅਵਰ ਸਿਆਣਪ ਕਿਤ, ਇਸੇ ਸੱਜਣ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਆਪਣੇ ਹੱਥਾਂ ਨਾਲ ਪਕੜ ਲਿਆ, ਮਹਾਰਾਜ ਜੀ ਦੇ ਚਰਨ ਚੁੰਮੇ। ਸਤਿਗੁਰਾਂ ਨੇ ਦੇਖਿਆ, ਸੀਸ ਤੇ ਹੱਥ ਰੱਖ ਕੇ ਬਚਨ ਕੀਤਾ,
ਨਾਨਕ ਨਾਮ ਸੰਭਾਲ ਤੂੰ।
ਕਹਿੰਦੇ ਨੇ ਉਹ ਭਲੇ ਪੁਰਸ਼ਾ ਮਨ ਨੂੰ ਕਹਿ ਰਹੇ, ਨਾਮ ਦੀ ਸੰਭਾਲ ਕਰ, ਬੱਜ ਗਏ ਪਾਪਾਂ ਚ, ਬੱਜ ਗਿਆ ਕੁਕਰਮਾਂ ਚ, ਬੱਜ ਗਿਆ ਔਗਣਾਂ ਚ, ਛੱਡ ਦੇ ਚਲਾਕੀਆਂ, ਛੱਡ ਦੇ ਸਿਆਣਪਾਂ, ਛੱਡ ਦੇ ਆਪਣੀਆਂ ਖੁਸ਼ਾਮਦਾਂ, ਇੱਕ ਕੰਮ ਕਰ, ਨਾਨਕ ਨਾਮ ਸੰਭਾਲ ਤੂੰ, ਵਾਹਿਗੁਰੂ ਜੀ ਦੇ ਨਾਮ ਨੂੰ ਸੰਭਾਲਣਾ ਕਰ।
ਬੱਦਾ ਛੁੱਟ ਹੈ ਜਿੱਤ,
ਅੱਜ ਤੱਕ ਤੂੰ ਪਾਪ ਕੀਤੇ ਬੱਝਾ ਹੋਇਆ, ਤੂੰ ਛੁੱਟ ਜਾਏਗਾ ਜੇ ਤੂੰ ਨਾਮ ਦੀ ਸੰਭਾਲ ਕਰੇਗਾ। ਪਿਆਰਿਓ ਇਤਿਹਾਸ ਕਹਿੰਦਾ ਸੱਜਣ ਨੇ ਸ਼ਬਦ ਦੀ ਸਮਾਪਤੀ ਹੋ ਗਈ, महाराज जी चुप करके बैठ गए। गुरमुखो इतिहास तां इह दसदा साखियां, हुण आपां कीर्तन दा अपने हिस्सा लाने आ, जे अद्धा घंटा ड्यूटी सी जां घंटा काम सेवा कीती, थल्ले उतरे हसे खेडे गल्लां कीतियां, नहीं प्यारे हो जन्म साखी कहिंदी कई कई पैर शब्द तों बाद बाबा जी समाधि विच रहिंदे आ। फिर मेरी बेनती कहे भाई मरदाना तां ही कहिंदा बाबा जी तुसी बहिंदे हो शब्द करन तों बाद किन्ना किन्ना समा नहीं उठते, मैं चार चवेरे देखना मैं चला अपने घर नूं। महाराज कहिंदे किवें रहे वी साडे नाल, कहिंदा सच्चे पातशाह रहांगा तेरे नाल, तेरे तो बिना मेरा कौन है, मैनूं ओ दात दे दे जिहड़ी कीर्तन तो बाद अंदर वरतदी है। महाराज जी दे नेत्र बंद सन, सज्जन चरणा नूं पकड़ी बैठा, सच एवे अपने अखां दे नीर नाल जारो जार रोया, हजूर दे चरण धो दिते। सतगुरां ने देखिया सिर ते हथ रख के कहिंदे सज्जना बोल वाहिगुरु, सज्जना किरत कर धर्म दी, सज्जना किरत कर धर्म दी। सच्ची मुची कहिंदा महाराज दो कोई तुसी गाया मेरे अंदर नूं बाहर लै आंदा, ये सारे औगण मेरे च ने। महाराज कहिंदे सारे कट्टे जाणगे जो कुछ लुटिया लोकां च वरता दे। प्यारो सच्ची सज्जन ने जी उसे वक्त सारे तलंबे झोका रौला पै गया, संत साध हो गया, सज्जन सिद्ध हो गया। सतगुरु फिर उत्थे रुके, पहली धर्मशाला मेरे गुरदेव ने सज्जन दे घर नूं बना दिता। उन्हूं मंजी शब्द ते ना वरतां क्योंकि इतिहास करके ने पहली धर्मशाला बनी। सच्ची जी किहड़ा क्रूस कीता सज्जन ने जी, किहड़ियां क्लासां लाईयां, सिर्फ गुरप्रसाद ही होया। सूके खरे खीए खिनमाहे प्यारियो, जन्म जन्म के दुख निवारे, सूखा मन साधार है, दर्शन भेटित होत निहाला, हर का नाम विचार है, मेरा वैद गुरु गोविंदा, हर हर नाम औखद मुख देवे, काटे जम की फंदा। सज्जन संत सज्जन बन गया सच्ची मुची जी। उन्हें फिर बड़ा प्रचार किया, मरदे दम तक सज्जन ने इन्ना सिखी का प्रचार किया। पर करिए कि इस दृष्ट मान च औगण इन्नी भैड़ी चीज है, चंगे होने तो बाद भी खड़ा नहीं छड़दा। सज्जन ठग ही रह गया सिखां ने, ते अज मैं भी हुण कहांगा सज्जन ठग, सज्जन ठग सारी कहने। ओ प्यारे हो मैनूं भाई साहब की गल चेते हो जी, भाई गुरदास साहब वह कहिंदे ने दुनिया नहीं बख्शना गुरु बख्श देगा, कहिंदे सट वजे ना सट जख्म भर जाएगा, डॉक्टर वैद टांके ला के सी भी देगा, पीड़ भी खत्म हो जाएगी, पर जिन्नी देर तक जिउंदा है ना वह टांकियां का चिन्ह कोई नहीं जाना, जख्म का निशान रहिंदा है। पर नहीं भाई वह साडे तो बहुत चंगा सी, आपां कहांगे जी इहदा मतलब ठगियां मारदा तां नहीं, चंगा सी कि जदों गुरु नानक साहब की शो मिली, अति सन्मानयोग ज्ञानी संत सिंह जी के मस्कीन जी के बेटा वीर अमरजीत सिंह जी बैठे आ, ते मस्कीन साहब ये शब्द कहिंदे सन, सज्जन ने एक शब्द सुनिया सच्ची मुची ठग तो सज्जन बन गया। वह मना आपां तां किन्ने किन्ने शब्द सुनने आ, साडे अंदर क्यों नहीं तब्दील हुंदे। हां सज्जन वर्गी पात्रता कोई नहीं, माड़ा ते सी पर गुरु साहब ने कृपा कीती जी आओ थोड़ा जा नाम जप लीए जी, टाइम भावे ज्यादा हो गया करो कृपा ताते ही जी, ते भाई सिखो सारे बोलिया करो। ए इस करके जो वाहगुरु शब्द जपया जा सकता है, सुहासा नाल भी जपने, कई सज्जन त्रिकुटी का ध्यान धरते, कोई हिरदे का। मैं तो एको गल कहना जित द्वारा उभरा तित लियो बार, जिमें बचा सकना बचा लई, करो कृपा जी तीन हिस्सों च रोज जप दियो।
सत नाम वाहे गुरु, सत नाम वाहे गुरु,
सत
सारे सिंह
नाम वाहे गुरु, सत नाम वाहे गुरु।
बीबियां भैणा
सत नाम वाहे गुरु, सत नाम वाहे गुरु,
सत नाम वाहे गुरु,
नाम वाहे गुरु। ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ
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 ਸਤ ਨਾਮ ਵਾਹੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਿਤਾ ਜੀ ਆਪ ਜੀ ਦਾ ਅਗੰਮੀ ਸ਼ਬਦ ਹੈ ਜਿੰਨੀ ਕੁ ਆਪ ਜੀ ਨੇ ਸੁਬੁੱਧੀ ਦਿੱਤੀ ਸਤਿਗੁਰੂ ਅਰਥ ਵਿਚਾਰ ਕੀਤੇ ਬਹੁਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਦੀ ਬਖਸ਼ ਜੇਨਾ ਅੱਜ ਬੁੱਧਵਾਰ ਹੈ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਬੁੱਧਵਾਰ ਤੇ ਐਤਵਾਰ ਹੁੰਦਾ ਜਿਹੜੀ ਸੰਗਤ ਆਪ ਜੀ ਦੂਰੋਂ ਨੇੜਿਓ ਆਏ ਹੋ ਮੇਰੀ ਬੇਨਤੀ ਹੈ ਜੀ ਪੰਥ ਦੀ ਚੜ੍ਹਦੀ ਕਲਾ ਹੈ ਅੰਮ੍ਰਿਤਧਾਰੀ ਹੋਈਏ ਨਿਤਨੇਮੀ ਹੋਈਏ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੀਏ ਆਓ ਜੀ ਸ਼ਬਦ ਦੇ ਅੰਤਲੀਆਂ ਤੁਕਾਂ ਸਰਵਣ ਕਰੋ ਜੀ
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਬੱਦਾ ਛੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।